सतनाम श्री वाहिगुरु साहिब जी राग सोही संत महला चौथा घर तीजा एक ओंकार सतगुर प्रसाद आवे संत जन हो गुण गावा गोविंद तेरे राम गुरमुख मिल रही है घर वाजा है शब्द कनेरे राम आवो संत जन हो गुण गावा गोविंद तेरे राम गुरमुख मिल रही है घर वाजा है शब्द कनेरे राम शब्द कनेरे हर प्रभ तेरे तू करता सब थाई अहनिस जपी सदा सालाही साच शब्द लिव लाई अनदिन सहज रह रंग राता राम नाम रिद पूजा नानक गुरमुख एक पछाण अवर न जान दूजा अनदिन सहज रह रंग राता राम नाम रिद पूजा नानक गुरमुख एक पछाण अवर न जान दूजा वाहिगुरु जी का खालसा वाहिगुरु जी की फतेह
जागत जोत जगत गुरु सर्ब कला समरथ साहिब सतगुरु श्री गुरु ग्रंथ साहिब पातशाह जी दी पावन हजूरी दीवान स्थान गुरद्वारा श्री मंजी साहिब श्री अमृतसर साहिब अते देश विदेश विच जुड़ बैठी गुरु प्यारी गुरु सवारी साध संगत जीओ सतगुरां ने अपार मेहरामत करके अमृत वेले सचखंड श्री हरिमंदर साहिब विखे प्रकाशमान होके जो मुख वाक सानू बख्शिश कीते हन उस दी विचार करन अते सुन दा सुभाग समा प्राप्त होया है। ये अमृतमयी बचन दीन दुनीन दे थंब सेवा सिमरन दे मुजस्मे अमृतसर शहर दे बानी अमृत सरोवर अमृत बाणी दी बख्शिश करन वाले सतगुरु साहिब सतगुरु श्री गुरु रामदास महाराज जी दे उचारण कीते हुए सूही राग अंदर साहिब सतगुरु श्री गुरु ग्रंथ साहिब पातशाह जी दे पावन अंग 775 अते 776 ते शोभनीक हन। शंत सरलेख होने करके शब्द दे चार पदे हन। गरीब नवाज जी ने इस पावन गुर शब्द दे राही प्राणी मात्र नूं प्रेरणा करके परमेश्वर दे गुण गाउण लई मालक दी बंदगी करन वास्ते और सदा ही अपने इस मनुखा जीवन नूं सुखदाई बनाउण वास्ते प्रेरित कीता है। जिवें हर मनुख अपने सुभा दे मुताबक जिस तरह दे उहदे संस्कार ने उस तरह की ही संगत चाहुंदा है। जुआ खेडण वालियां नूं जुआरीए चंगे लगदे ने, चोरां नूं चोरां की संगत चंगी लगती है, नशेड़ी मनुख नशा पीण वालियां दे कोल जा के बैठदा है, पर प्रभु प्यारे उन्हां दी संगत चाहुंदे ने जिन्हां नूं मिलिया परमेश्वर दा नाम चेता आवे, जिथे बैठ के मालक दे गुण गाए जान। साडी अरदास भी है सी गुरमुख प्यारे मेल जिन्हां मिलिया तेरा नाम चेता आवे। सतगुरु जी भी जदों आवाज मारदे ने आवो सिख सतगुरु के प्यारियो गावो सच्ची बाणी, किते आखदे ने आवो संत प्यारियो अकथ की करें कहानी। केवल पुलिंग ही नहीं सगों इस्त्रीवाचक शब्द भी वरते ने, मिल मिल सखी गुण कहो मेरे प्रभ के, ले सतगुर की मत धीर। जग्यासु नूं भैण भी आख्या, भाई वीर भी आख्या, आवो भैने गल मिलै अंक सहेलड़ियां, मिलकै करें कहानियां समरथ कंतकियां। सतगुरु जी प्रभु प्यारियां नूं आवाज मारदे ने साजना संत आओ मेरा, और जदों प्रभु प्यारियां दा मिलाप हुंदा है संत जनां दे इकट्ठ विच प्रभु प्यारियां दी संगत विच, जदों सच्चे मालक दे गुण गाए जांदे ने ते सतगुरु जी इस खुशी दा भी प्रगटावा करदे ने, हम कर साजन आए साचे मेल मिलाए, भाव उस सोबत विच उस इकट्ठ विच प्रभु प्यारियां विच बैठ के मालक दे गुण गाउंदियां उस प्रभु दे वी साडी लीनता हो गई। अज भी धन गुरु रामदास महाराज जी यही आवाज मार रहे ने, आवहो संत जनों गुण गावै गोविंद केरे राम। हे संत जनों, हे प्रभु प्यारियो, आओ रल मिल के गुरु की संगत विच बैठ के परमात्मा दे गुण गा लईए। प्रभु दे गुण गुरबाणी पाठ रूप विच भी गाए जा सकते ने, गुरबाणी कीर्तन दे रूप विच भी उसकी कीर्ति कीती जा सकती है, ते जिस तरह हुण कथा दा प्रवाह चल रहा है ये भी मालक दा सिमरन है, ये भी मालक दा चिंतन है, ये भी सिफत सलाह है, ये भी उहदे असी गुण गा रहे हाँ, क्योंकि उहदे गुण किसी भी तरीके नाल गाए जाण, शर्त ये कि सिफत सलाह उस परमात्मा दी होवे। तरीका कोई भी हो सकता है, जुगती कोई भी हो सकती है, ते सतगुरु गुरु रामदास महाराज बड़े प्यार सहित आवाज मारदे ने, आओ मिल के असी परमात्मा दे गुण गा लईए, क्योंकि परमात्मा दे गुण गाउण नाल एक तां जिहड़े परमात्मा विच गुण ने उह मनुख विच आ जांदे ने। वेखो गुरु ग्रंथ साहिब जी दे आरंभ विच परमात्मा दा गुण लिखिआ अकाल मूरत, ते जिहड़ा पत्थरां दी मूरत तों होर मूरतां तों उपर उठ के अकाल मूरत की आराधना करेगा। गुरु तेग बहादुर साहब जी ने निर्णा दिता है, कहो नानक सुन रे मना सो मूर्त भगवान। जे अकाल मूर्त नूं गाया ते बंदा खुद परमात्मा दी मूर्त बन गया, और मनुखा जीवन दा मनोरथ भी यही है कि अकाल मूर्त नूं आराध के सो मूर्त भगवान तक पहुंचना है। जो प्राणी निस दिन भजै रूप राम तिह जान, हर जन हर अंतर नहीं नानक साची मान। धन गुरु तेग बहादुर साहब जिन्हां दा 400 साला प्रकाश गुरपुरब सारे संसार विच बड़ी श्रद्धा भावना दे नाल 1 मई नूं मनाया जा रहा है, और श्रोमणी गुरुद्वारा प्रबंधक कमेटी वालों सचखंड श्री हरिमंदर साहब ते आप सारिया संगतां दे सहयोग सदका जिथे पिछले 1 साल तों धन गुरु तेग बहादुर साहब जी दे पावन अस्थान जिथे जिथे भी गुरदेव जी ने अपने मुबारक चरणों की शो बख्शिश की है, संगतां दे सहयोग नाल उन्हां थावां ते खालसाई जाहो जलाल दे नाल बड़े भरवें इकट्ठ दे विच सतगुरु गुरु तेग बहादुर साहब जी दे पर उपकारां की जिहड़ी सांझ है वह पाई गई है, ਹੁਣ ਭਾਵੇਂ ਕਰੋਨਾ ਵਾਇਰਸ ਚੱਲਣ ਦੇ ਕਾਰਨ ਸਮਾਗਮ ਸੰਕੇਤਕ ਹੋਣ, ਜਿਸ ਤਰ੍ਹਾਂ ਦਾ ਵੀ ਸਮਾਂ ਹੋਵੇਗਾ, ਗੁਰੂ ਕੀਆਂ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਮਨਾਉਣਾ। ਇਸੇ ਸੰਬੰਧ ਵਿੱਚ ਕੱਲ 29 ਅਪ੍ਰੈਲ ਨੂੰ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਣੀ ਹੈ ਔਰ 1 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਤੋਂ ਬਾਅਦ ਇਸ ਸਥਾਨ ਤੇ ਦੀਵਾਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ ਹੋਣੇ ਹਨ। ਸੰਗਤਾਂ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅਤੇ ਆਪੋ ਆਪਣੇ ਘਰਾਂ ਵਿੱਚ ਜੁੜ ਬੈਠ ਕੇ TV ਮਾਧਿਅਮ ਦੇ ਰਾਹੀਂ ਸਤਿਗੁਰਾਂ ਦੇ ਨਿਰਮਲ ਜਸ ਨੂੰ ਸਰਵਣ ਕਰਨਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜਿਨ੍ਹਾਂ ਨੇ ਸਾਨੂੰ ਪਰਮਾਤਮਾ ਦੇ ਗੁਣ ਗਾਉਣ ਦੀ ਪ੍ਰੇਰਨਾ ਕੀਤੀ ਹੈ ਕਿ ਗੁਣ ਗਾਉਣ ਤੋਂ ਬਿਨਾਂ ਇਹ ਜੀਵਨ ਬਿਲਕੁਲ ਵਿਅਰਥ ਚੱਲਿਆ ਜਾਂਦਾ ਹੈ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਤੇ ਗਰੀਬ ਨਵਾਜ ਦੇ ਅੱਗੇ ਬੇਨਤੀ ਕੀਤੀ, ਪਾਤਸ਼ਾਹ ਫਿਰ ਮਾਲਕ ਦੇ ਗੁਣ ਕਿਵੇਂ ਗਾਉਣੇ ਨੇ? ਤੇ ਸਤਿਗੁਰਾਂ ਨੇ ਉੱਤਰ ਦਿੱਤਾ, ਕਹੋ ਨਾਨਕ ਹਰਿ ਭਜ ਮਨਾ ਜਿਹ ਬਿਦ ਜਲ ਕੋ ਮੀਨ। ਇਹ ਖਾਸੀਅਤ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ, ਜਿੱਥੇ ਵੈਰਾਗ ਤਿਆਗ ਤੇ ਅਨੁਰਾਗ ਹੈ ਉੱਥੇ ਪ੍ਰਸ਼ਨੋਤਰੀ ਵੀ ਹੈ। ਸਤਿਗੁਰੂ ਜੀ ਆਪ ਹੀ ਪ੍ਰਸ਼ਨ ਕਰਦੇ ਨੇ ਤੇ ਆਪ ਹੀ ਉੱਤਰ ਦਿੰਦੇ ਨੇ, ਆਪ ਹੀ ਸਮੱਸਿਆ ਦਾ ਜ਼ਿਕਰ ਕਰਦੇ ਨੇ ਤੇ ਆਪ ਹੀ ਸਮਾਧਾਨ ਉਹਦਾ ਹੱਲ ਵੀ ਦੱਸਦੇ ਨੇ। ਸਤਿਗੁਰੂ ਗਰੀਬ ਨਵਾਜ ਜੀ ਨੇ ਦੱਸਿਆ ਕਿ ਇਵੇਂ ਪਰਮਾਤਮਾ ਨਾਲ ਜੁੜਨਾ ਹੈ ਜਿਵੇਂ ਮਛਲੀ ਪਾਣੀ ਨਾਲ ਜੁੜਦੀ ਹੈ। ਜੇ ਬੇਨਤੀ ਕਰੀਏ ਸਤਿਗੁਰੂ ਜੀ ਕਿ ਪਾਣੀ ਵਿੱਚ ਤਾਂ ਹੋਰ ਜੀਵ ਵੀ ਰਹਿੰਦੇ ਨੇ, ਡੱਡੂ ਵੀ ਰਹਿੰਦਾ, ਕਛੂ ਕੰਮਾਂ ਵੀ ਰਹਿੰਦਾ, ਤੇ ਸਤਿਗੁਰੂ ਜੀ ਉਹਦਾ ਨਿਰਣਾ ਕਰਦੇ ਨੇ, ਭਾਈ ਕਛੂ ਤੇ ਡੱਡੂ ਪਾਣੀ ਵਿੱਚ ਰਹਿਣ ਤਾਂ ਵੀ ਉਹਨਾਂ ਦਾ ਜੀਵਨ ਹੈ, ਜੇ ਬਾਹਰ ਰਹਿਣ ਕਿਤੇ ਹੋਰ ਚਲੇ ਜਾਣ ਤਾਂ ਵੀ ਉਹਨਾਂ ਦਾ ਜੀਵਨ ਹੈ, ਪਰ ਮੱਛੀ ਦਾ ਤਾਂ ਜੀਵਨ ਹੀ ਪਾਣੀ ਹੈ। ਸਿੱਖ ਦੀ ਪ੍ਰੀਤ ਡੱਡੂ ਵਰਗੀ ਜਾਂ ਕਛੂ ਕੰਮੇ ਵਰਗੀ ਨਹੀਂ, ਵੀ ਗੁਰੂ ਨਾਲ ਜੁੜੇ ਤੇ ਤਾਂ ਵੀ ਅਸੀਂ ਸਿੱਖ, ਤੇ ਜੇ ਗੁਰੂ ਨੂੰ ਛੱਡ ਕੇ ਕਿਤੇ ਹੋਰ ਚਲੇ ਗਏ ਤੇ ਤਾਂ ਵੀ ਆਪਾਂ ਸਿੱਖ ਸਾਹਿਬ ਕਹਿੰਦੇ ਨਹੀਂ। ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨ ਨਾ ਵਿਸਰੈ ਪਾਣੀ, ਭਾਵ ਗੁਰੂ ਦੇ ਸਿੱਖ ਦਾ ਵੀ ਇਸ ਤਰ੍ਹਾਂ ਦਾ ਸੰਬੰਧ ਹੈ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ। ਜਿਵੇਂ ਕਿਸੇ ਪਿਆਸੇ ਨੂੰ ਪਾਣੀ ਨਾ ਮਿਲੇ ਤੇ ਉਹ ਕਹਿੰਦਾ ਮੈਂ ਮਰ ਜਾਂਦਾ, ਤੇ ਸਾਹਿਬ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਸਿੱਖ ਗੁਰੂ ਤੋਂ ਬਿਨਾਂ ਆਪਣੇ ਆਪ ਨੂੰ ਜੀਵਤ ਨਹੀਂ ਸਮਝਦਾ। ਰਹੀਮ ਕਵੀ ਨੇ ਬੜਾ ਸੁੰਦਰ ਲਿਖਿਆ, ਸਰ ਸੂਖੇ ਪੰਖੀ ਉੱਡੇ ਔਰਨ ਦੇ ਸਧਾਏ, ਮੀਨ ਦੀਨ ਬਿਨ ਪੰਖ ਕੇ ਕਹੋ ਰਹੀਮ ਕਤ ਜਾਏ। ਵੀ ਸਰੋਵਰ ਤਲਾਬ ਸੁੱਕ ਗਏ, ਪਾਣੀ ਮੁੱਕ ਗਿਆ, ਪੰਛੀ ਉੱਡ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਚਲੇ ਗਏ, ਡੱਡੂ ਨੇ ਵੀ ਛੜੱਪੇ ਮਾਰੇ ਤੇ ਦੂਜੀ ਥਾਂ ਤੇ ਚਲਿਆ ਗਿਆ, ਕਛੂ ਕੰਮੇ ਨੇ ਵੀ ਆਪਣੀ ਜਿਹੜੀ ਹੌਲੀ ਹੌਲੀ ਚਾਲ ਸੀ ਉਹ ਚੱਲਦਾ ਚੱਲਦਾ ਕਿਸੇ ਹੋਰ ਟਿਕਾਣੇ ਵੱਲ ਰੁਖ ਕੀਤਾ, ਪਰ ਮੱਛੀ ਵਿਚਾਰੀ ਕੀ ਕਰੇ, ਨਾ ਉੱਡਣ ਲਈ ਖੰਭ ਨੇ, ਉਹਦਾ ਤੇ ਜੀਵਨ ਹੀ ਪਾਣੀ ਹੈ। ਭਾਵ ਇਸ ਤਰ੍ਹਾਂ ਪਰਮਾਤਮਾ ਦੇ ਗੁਣ ਗਾਉਣੇ, ਪਰਮਾਤਮਾ ਨਾਲ ਜੁੜੇ ਰਹਿਣਾ, ਜਿਵੇਂ ਮੱਛੀ ਜਿਹੜੀ ਹੈ ਉਹਨੂੰ ਕੋਈ ਕਵੇ ਵੀ ਤੈਨੂੰ ਪਾਣੀ ਤੋਂ ਵੱਖ ਕਰਕੇ ਸੰਗ ਮਰਮਰ ਦੇ ਸੋਹਣੇ ਮਹੱਲਾਂ ਵਿੱਚ ਛੱਡ ਆਈਏ, ਤੈਨੂੰ ਸੋਹਣੇ ਮਖਮਲੀ ਬਿਸਤਰਿਆਂ ਤੇ ਸਵਾ ਦਈਏ, ਤੈਨੂੰ ਕਈ ਤਰ੍ਹਾਂ ਦੇ ਖਾਣ ਵਾਸਤੇ ਪਦਾਰਥ ਦੇ ਦਈਏ, ਉਹ ਇੱਕੋ ਗੱਲ ਕਵੇਗੀ ਕਿ ਇਹ ਸਾਰਾ ਕੁਝ ਤਾਂ ਸੁਹਾਵਣਾ ਜੇ ਮੈਂ ਪਾਣੀ ਵਿੱਚ ਰਵਾਂ, ਕਿਉਂਕਿ ਪਾਣੀ ਮੇਰਾ ਜੀਵਨ ਹੈ। ਇਵੇਂ ਅਸੀਂ ਪਰਮਾਤਮਾ ਦੇ ਗੁਣ ਗਾਉਂਦਿਆਂ ਸੋਹਣਾ ਪਹਿਨਾਂਗੇ, ਖਾਵਾਂਗੇ, ਸੋਹਣੇ ਨਿਵਾਸਾਂ ਵਿੱਚ ਰਵਾਂਗੇ। ਤਿਨਕਾ ਖਾਧਾ ਪਹਿਨਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਤੇ ਜੇ ਪਰਮਾਤਮਾ ਦੇ ਗੁਣ ਨਾ ਗਾਏ ਜਨਮ ਵੀ ਵਿਅਰਥ ਚੱਲਿਆ ਜਾਂਦਾ। ਤੇ ਸਾਹਿਬ ਕਹਿੰਦੇ ਖਾਧਾ ਪਹਿਨਦਾ ਬਾਦ ਹੈ, ਮਨੁੱਖ ਦਾ ਖਾਧਾ ਹੋਇਆ, ਮਨੁੱਖ ਦਾ ਪਹਿਨਿਆ ਹੋਇਆ ਸਭ ਕੁਝ ਵਿਅਰਥ ਚੱਲਿਆ ਜਾਂਦਾ, ਭਾਵ ਕਿਸੇ ਲੇਖੇ ਵਿੱਚ ਨਹੀਂ। ਪਰਮਾਤਮਾ ਦੇ ਗੁਣ ਇਸ ਕਰਕੇ ਵੀ ਗਾਉਣੇ ਨੇ ਕਿਉਂਕਿ ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਐ। ਅਲੱਖ ਦਾ ਅਰਥ ਹੈ ਜਿਹੜਾ ਲਖਿਆ ਨਹੀਂ ਜਾ ਸਕਦਾ, ਜਿਹਨੂੰ ਕਿਸੇ ਕੀਮਤ ਤੇ ਅਸੀਂ ਖਰੀਦ ਨਹੀਂ ਸਕਦੇ, ਕਿਸੇ ਸਾਧਨਾ ਰਾਹੀਂ ਅਸੀਂ ਉਹਨੂੰ ਪਕੜ ਨਹੀਂ ਸਕਦੇ। ਉਹਦਾ ਇੱਕੋ ਹੀ ਤਰੀਕਾ, ਗੁਣ ਕੈ ਗੁਣੀ ਸਮਾਵਣਿਆ, ਉਹਦੇ ਗੁਣ ਗਾਈ ਚੱਲੋ, ਤੇ ਜਿਵੇਂ ਜਿਵੇਂ ਉਹਦੇ ਗੁਣ ਗਾਵਾਂਗੇ ਤੇਵੇਂ ਤੇਵੇਂ ਉਹਦੇ ਗੁਣ ਮਨੁੱਖ ਵਿੱਚ ਆਉਂਦੇ ਜਾਣਗੇ। ਜੇ ਨਿਰਭਉ ਜਪਾਂਗੇ ਤੇ ਸਾਰੇ ਡਰ ਮਿਟ ਜਾਣਗੇ। ਨਿਰਵੈਰ ਦੀ ਆਰਾਧਨਾ ਕਰਾਂਗੇ, ਵੈਰ ਭਾਵਨਾ ਖਤਮ ਹੋਵੇਗੀ। ਜਦੋਂ ਇਹ ਗੁਣ ਗਾਉਂਦਿਆਂ ਮਨੁੱਖ ਨਿਰਭਉ ਤੇ ਨਿਰਵੈਰ ਬਣ ਜਾਵੇ ਤੇ ਗੁਣਾ ਕਰਕੇ ਫਿਰ ਪਰਮੇਸ਼ੁਰ ਵਿੱਚ ਤੇ ਉਹਨੂੰ ਜਪਣ ਵਾਲੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਭੇਦ ਕੋਈ ਅੰਤਰ ਨਹੀਂ ਰਹਿੰਦਾ। ਇਹ ਬੜਾ ਸੌਖਾ ਤਰੀਕਾ ਮੇਰੇ ਸਤਿਗੁਰਾਂ ਦੱਸਿਆ ਵੀ ਜੇ ਰੱਬ ਦਾ ਰੂਪ ਹੋਣਾ, ਜੇ ਪਰਮੇਸ਼ੁਰ ਵਿੱਚ ਲੀਨ ਹੋਣਾ ਤੇ ਉਹਦੇ ਗੁਣ ਗਾਉਣੇ ਸ਼ੁਰੂ ਕਰ ਦੇ। ਜਿਹੜਾ ਗੁਣ ਉਹਦਾ ਗਾਵੇਂਗਾ ਉਹ ਗੁਣ ਤੇਰੇ ਵਿੱਚ ਆਵੇਗਾ। ਤੇ ਜਦੋਂ ਤੂੰ ਉਸ ਅਕਾਲ ਮੂਰਤ ਦੀ ਆਰਾਧਨਾ ਵਿੱਚ ਜੁੜ ਜਾਵੇਂਗਾ ਤੇ ਇੱਕ ਦਿਨ ਸੋ ਮੂਰਤ ਭਗਵਾਨ ਤੱਕ ਪਹੁੰਚ ਜਾਵੇਂਗਾ। ਇਸ ਲਈ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਬੜੇ ਪਿਆਰ ਸਹਿਤ ਆਵਾਜ਼ ਮਾਰ ਰਹੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੋਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ।
ਸੋਹੀ ਰਾਗ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਹ ਅੰਮ੍ਰਿਤਮਈ ਬਚਨ ਨੇ, ਜਿਵੇਂ ਅਸ਼ਟਪਦੀਆਂ ਵਿੱਚ ਅੱਠ ਪਦੇ ਜਾਂ ਇਸ ਤੋਂ ਵਧੇਰੇ ਵੀ ਨੇ, ਇਸ ਤਰ੍ਹਾਂ ਗਰੀਬ ਨਵਾਜ਼ ਜੀ ਨੇ ਸ਼ੰਤ ਸਿਰਲੇਖ ਹੇਠ ਕਈ ਜਗ੍ਹਾ ਤੇ ਚਾਰ ਤੋਂ ਵੱਧ ਵੀ ਪਦੇ ਉਚਾਰਨ ਕੀਤੇ ਨੇ, ਪਰ ਇਸ ਸ਼ੰਤ ਵਿੱਚ ਸ਼ਬਦ ਦੇ ਚਾਰ ਪਦੇ ਹਨ। ਗਰੀਬ ਨਵਾਜ਼ ਜੀ ਨੇ ਤੀਸਰੇ ਘਰ ਵਿੱਚ ਇਸ ਪਾਵਨ ਸ਼ਬਦ ਨੂੰ ਸੁਰਤਾਲ ਜਿਹੜਾ ਹੈ ਉਹਦੇ ਵਿੱਚ ਗਾਇਨ ਕਰਨ ਦੀ ਪ੍ਰੇਰਣਾ ਕੀਤੀ ਹੈ।
ਓਅੰਕਾਰ ਸਤਿਗੁਰ ਪ੍ਰਸਾਦ,
ਸੰਖੇਪ ਦੇ ਵਿੱਚ ਸਤਿਗੁਰਾਂ ਨੇ ਪਰਮੇਸ਼ੁਰ ਦਾ ਮੰਗਲ ਕੀਤਾ, ਜਿਵੇਂ ਹਰ ਕਵੀ ਹਰ ਲਿਖਾਰੀ ਆਪਣੇ ਇਸ਼ਟ ਦੇਵ ਦਾ ਮੰਗਲ ਕਰਦਾ। ਸਤਿਗੁਰਾਂ ਦਾ ਇਸ਼ਟ ਹੈ ਅਕਾਲ ਪੁਰਖ, ਇਸੇ ਲਈ ਗਰੀਬ ਨਵਾਜ਼ ਨੇ ਸਾਨੂੰ ਵੀ ਪ੍ਰੇਰਣਾ ਕੀਤੀ ਹੈ, ਸਾਹਾ ਗਣੈ ਨਾ ਕਰੈ ਵਿਚਾਰ ਸਾਹੇ ਉੱਪਰ ਇੱਕ ਅੰਕਾਰ। ਜਦੋਂ ਸਭ ਤੋਂ ਉੱਪਰ ਉਸ ਪਰਮੇਸ਼ੁਰ ਦਾ ਮੰਗਲ ਆ ਜਾਵੇ ਤੇ ਮਨੁੱਖ ਦੀ ਸ਼ਖਸੀਅਤ ਮੰਗਲਮਈ ਬਣ ਜਾਂਦੀ ਹੈ, ਸਾਰੀਆਂ ਖੁਸ਼ੀਆਂ ਸਾਰੇ ਮੰਗਲ ਮਨੁੱਖ ਦੇ ਜੀਵਨ ਵਿੱਚ ਆ ਜਾਂਦੇ ਨੇ, ਕੋਈ ਸੋਗ ਕੋਈ ਅਪਸ਼ਗਨ ਰਹਿੰਦਾ ਹੀ ਨਹੀਂ, ਹੋਰ ਵਹਿਮ ਭਰਮ ਕਰਨ ਦੀ ਲੋੜ ਹੀ ਨਹੀਂ, ਚੰਗੇ ਮਾੜੇ ਦਿਨਾਂ ਦੀ ਵਿਚਾਰ ਕਰਨ ਦੀ ਲੋੜ ਨਹੀਂ, ਸਾਹਾ ਸਧਾਉਣ ਦੀ ਲੋੜ ਨਹੀਂ। ਸਾਹੇ ਉੱਪਰ ਇੱਕ ਅੰਕਾਰ, ਜਿਹੜਾ ਸਭ ਤੋਂ ਉੱਪਰ ਹੈ ਉਹਦੀ ਆਰਾਧਨਾ ਕਰਨੀ ਹੈ। ਗਰੀਬ ਨਵਾਜ਼ ਜੀ ਨੇ ਆਪਣੇ ਆਪ ਨੂੰ ਪਰਮਾਤਮਾ ਦੇ ਦਰ ਦਾ ਸ਼ਾਇਰ ਵੀ ਕਿਹਾ, ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਦਗਾਰਾ। ਆਪਣੇ ਆਪ ਨੂੰ ਹਉ ਢਾਡੀ ਦਰ ਗੁਣ ਗਾਮਦਾ ਵੀ ਆਖਿਆ, ਸ਼ਹਿ ਕੀਆਂ ਬਾਤਾਂ ਦਰ ਕੀਆਂ ਗੱਲਾਂ ਸੁਣਾਉਣ ਵਾਲਾ ਵੀ ਕਿਹਾ। ਤੇ ਗਰੀਬ ਨਵਾਜ਼ ਜੀ ਨੇ ਆਪ ਸ਼ਾਇਰ ਰੂਪ ਦੇ ਵਿੱਚ ਜਦੋਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਨੂੰ ਆਪਾਂ ਪੜ੍ਹੀਏ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਇਸ਼ਟ ਮੰਨ ਕੇ ਉਹਦਾ ਹੀ ਮੰਗਲ ਕੀਤਾ, ਇੱਕ ਓਅੰਕਾਰ ਕਿ ਪਰਮਾਤਮਾ ਇੱਕ ਹੈ। ਓਅੰਗ ਦਾ ਅਰਥ ਹੈ ਉਹ ਸਰਬ ਵਿਆਪਕ ਹੈ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ ਤੇ ਚੱਲ ਰਹੀ ਹੈ, ਉਹ ਸੱਤ ਸਰੂਪ ਹੈ। ਇਸ ਕਰਕੇ ਸੱਚੇ ਗੁਰੂ ਦੇ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਉਹਦੀ ਪ੍ਰਾਪਤੀ ਹੁੰਦੀ ਹੈ।
ਆਓ ਸੰਤ ਜਨੋ ਹੋ ਗੁਣ ਗਾਵੇ ਗੋਵਿੰਦ ਤੇਰੇ ਰਾਮ।
ਹੇ ਸੰਤ ਜਨੋ, ਹੇ ਭਲੇ ਪੁਰਸ਼ੋ, ਹੇ ਪ੍ਰਭੂ ਦੀ ਇਬਾਦਤ ਕਰਨ ਵਾਲੇ, ਹੇ ਗੁਰਮੁਖ ਪਿਆਰਿਓ, ਆਵੋ ਰਲ ਮਿਲ ਕੇ ਇੱਕ ਜਗ੍ਹਾ ਤੇ ਬੈਠ ਕੇ ਉਸ ਪਰਮਾਤਮਾ ਦੇ ਗੁਣਾਂ ਨੂੰ ਗਾ ਲਈਏ।
ਗੁਰਮੁਖ ਮਿਲ ਰਹੀਐ ਘਰ ਵਾਜੈ ਸ਼ਬਦ ਕਨੇਰੇ ਰਾਮ।
ਜਦੋਂ ਗੁਰੂ ਦੇ ਰਾਹੀਂ ਮਿਲ ਕੇ ਪਰਮੇਸ਼ੁਰ ਦੇ ਗੁਣ ਗਾਵਾਂਗੇ ਤੇ ਇਵੇਂ ਫਿਰ ਹਿਰਦੇ ਘਰ ਦੇ ਵਿੱਚ ਪਰਮਾਤਮਾ ਦਾ ਜਿਹੜਾ ਸ਼ਬਦ ਹੈ, ਜਦੋਂ ਪ੍ਰਭੂ ਦੀ ਸਿਫਤ ਸਲਾਹ ਸਾਡੇ ਹਿਰਦੇ ਵਿੱਚ ਚੱਲ ਪਵੇਗੀ, ਪਰਮਾਤਮਾ ਦੇ ਸ਼ਬਦ ਨੂੰ ਅਸੀਂ ਗਾਉਣ ਲੱਗ ਪਵਾਂਗੇ, ਸੁਣਨ ਲੱਗ ਪਵਾਂਗੇ, ਇਹੀ ਹਨ ਉਹ ਅਸਲ ਵਿੱਚ ਵਾਜੇ, ਇਹੀ ਹੈ ਉਹ ਸੰਗੀਤਮਈ ਅਵਸਥਾ, ਇਹੀ ਹੈ ਉਹ ਰਾਗਮਈ ਸ਼ਖਸੀਅਤ ਦਾ ਬਣਨਾ, ਜਿੱਥੇ ਜਾ ਕੇ ਮਨੁੱਖ ਚਾਹੁੰਦਾ ਵੀ ਮੇਰੇ ਸਾਰੇ ਝੋਰੇ ਫਿਕਰ ਚਿੰਤਾਵਾਂ ਦੂਰ ਹੋ ਜਾਣ। ਦੁਨਿਆਵੀ ਤੌਰ ਤੇ ਵੀ ਜੇ ਕਿਸੇ ਨੂੰ ਚਿੰਤਾ ਹੋਵੇ ਫਿਕਰ ਹੋਵੇ ਤੇ ਉਹ ਸੰਗੀਤ ਨੂੰ ਸੁਣਨਾ ਚਾਹੁੰਦਾ, ਪਰ ਸਾਹਿਬ ਜੀ ਨੇ ਸਾਨੂੰ ਗੁਰਮਤਿ ਸੰਗੀਤ ਨਾਲ ਜੋੜਿਆ ਕਿ ਜਦੋਂ ਅਸੀਂ ਪਰਮੇਸ਼ੁਰ ਦੇ ਸ਼ਬਦ ਨੂੰ ਸੁਣਾਂਗੇ ਤੇ ਸ਼ਬਦ ਨੂੰ ਸੁਣਨਾ ਹੀ ਅਸਲ ਵਿੱਚ ਸੰਗੀਤਮਈ ਅਵਸਥਾ ਹੈ, ਰਾਗਮਈ ਅਵਸਥਾ ਹੈ, ਜਿਹੜੀ ਕਦੇ ਫਿਰ ਬਿਨਸਦੀ ਨਹੀਂ। ਇੱਕ ਰਸ ਅੰਦਰ ਪਰਮਾਤਮਾ ਦੀ ਸ਼ਬਦ ਦੀ ਜਿਹੜੀ ਧੁਨ ਹੈ, ਮਨੁੱਖ ਉਹਦੇ ਵਿੱਚ ਫਿਰ ਆਪਣੇ ਆਪ ਨੂੰ ਗਨੂਦ ਰੱਖਦਾ। ਜੋਗੀ ਲੋਕ ਪੰਜਾਂ ਵਾਜਿਆਂ ਦਾ ਜ਼ਿਕਰ ਕਰਦੇ ਸਨ ਵੀ ਜਦੋਂ ਅਸੀਂ ਸਾਧਨਾ ਕਰਦੇ ਹਾਂ, ਸਾਡੀ ਸੁਰਤ ਵੱਖਰੇ ਵੱਖਰੇ ਚੱਕਰ ਵਿੰਨ ਕੇ ਜਦੋਂ ਉਸ ਉੱਚੀ ਅਵਸਥਾ ਦੇ ਵਿੱਚ ਪਹੁੰਚਦੀ ਹੈ ਜਿੱਥੇ ਜਾ ਕੇ ਸਾਨੂੰ ਵੱਖਰੇ ਵੱਖਰੇ ਸਾਜ਼ਾਂ ਦੀ ਆਵਾਜ਼ ਸੁਣਦੀ ਹੈ। ਸਤਿਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਤੇ ਇਹ ਨਿਰਣਾ ਦਿੱਤਾ ਵੀ ਜਾਕੋ ਜੋਗੀ ਖੋਜ ਤਿਹਾਰੇ ਪਾਇਓ ਨਾਹੀ ਤੇ ਪਾਰਾ, ਸੋ ਸਵਾਮੀ ਤੁਮ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ। ਜੋਗੀ ਜਿਸ ਅਵਸਥਾ ਦਾ ਜ਼ਿਕਰ ਕਰਦੇ ਨੇ ਉਹ ਬਣਦੀ ਹੈ, ਉਹ ਬਿਨਸਦੀ ਹੈ, ਉਹ ਫਿਰ ਵੀ ਅਨਹਦ ਵਾਜਿਆਂ ਤੱਕ ਨਹੀਂ ਪਹੁੰਚ ਸਕੇ, ਕਿਉਂਕਿ ਅਨਹਤ ਚੱਕਰ ਵਿੱਚੋਂ ਜਦੋਂ ਸੁਰਤ ਉਹਨਾਂ ਦੀ ਲੰਘਦੀ ਹੈ ਤੇ ਇਹ ਅਨਹਤ ਨਹੀਂ ਸਗੋਂ ਹੱਥ ਹੱਥ ਦਾ ਮਤਲਬ ਹੈ, ਜਿਵੇਂ ਕਿਸੇ ਤੇ ਚੋਟ ਲਾਉਣੀ, ਕਿਸੇ ਨਾਲ ਟਕਰਾਅ ਹੋਣਾ ਤੇ ਉਹਦੇ ਵਿੱਚੋਂ ਆਵਾਜ਼ ਸੁਣਨੀ। ਸਾਹਿਬ ਕਹਿੰਦੇ ਅਨਹਤ ਵਾਜੇ ਤੇ ਅਸਲ ਵਿੱਚ ਉਹ ਨੇ ਜਿਹੜੇ ਬਿਨਾਂ ਕਿਸੇ ਚੋਟ ਦੇ ਇੱਕ ਰਸ ਵਿਆਪਕ ਜੋ ਸ਼ਬਦ ਦੀ ਧੁਨ ਮਨੁੱਖ ਦੇ ਅੰਦਰ ਅਲਾਪ ਕਰੇ। ਜੋਗੀਆਂ ਵਾਲੇ ਵਾਜੇ ਅਨਹਦ ਵਾਜੇ ਨਹੀਂ, ਉਹ ਤਾਂ ਅਨਹਤ ਚੱਕਰ ਨਾਲ ਜਦੋਂ ਸੁਰਤ ਟਕਰਾਉਂਦੀ ਆ ਤੇ ਉਸ ਕਰਕੇ ਉਸ ਆਵਾਜ਼ ਨੂੰ ਉਹਨਾਂ ਨੇ ਅਨਹਦ ਵਾਜੇ ਕਿਹਾ। ਸਾਹਿਬ ਕਹਿੰਦੇ ਅਨਹਦ ਵਾਜੇ ਅਸਲ ਵਿੱਚ ਉਹ ਨੇ ਜਦੋਂ ਮਨੁੱਖ ਪਰਮਾਤਮਾ ਨਾਲ ਜੁੜ ਜਾਂਦਾ ਹੈ, ਪ੍ਰਭੂ ਦੀ ਸਿਫਤ ਸਲਾਹ ਦੀ ਧੁਨ ਇਹਦੇ ਅੰਦਰ ਇੱਕ ਰਸ ਵਿਆਪਕ ਵੱਜਦੀ ਹੈ, ਭਾਵ ਇਹ ਕਦੇ ਸੱਜੇ ਖੱਬੇ ਨਹੀਂ ਭਟਕਦਾ ਤੇ ਉਸ ਹਿਰਦੇ ਘਰ ਨੂੰ ਬੜੇ ਭਾਗਾਂ ਵਾਲਾ ਵੀ ਦੱਸਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆਏ ਤੇ ਜਦੋਂ ਗੁਰੂ ਅਮਰਦਾਸ ਜੀ ਦੀ ਕਿਰਪਾ ਹੋਈ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ। ਉਹ ਹਿਰਦਾ ਘਰ ਭਾਗਾਂ ਵਾਲਾ ਹੈ ਜਿਸ ਹਿਰਦੇ ਘਰ ਵਿੱਚ ਸ਼ਬਦ ਦੇ ਵਾਜੇ ਵੱਜਦੇ ਨੇ, ਜੋਗੀਆਂ ਵਾਲੇ ਵਾਜੇ ਨਹੀਂ। ਕਿਉਂਕਿ ਸਤਿਗੁਰੂ ਉਦਾਹਰਨਾਂ ਦੇ ਕੇ ਸਮਝਾਉਂਦੇ ਨੇ, ਜਿਵੇਂ ਲੋਕੀ ਰੰਗਾਂ ਤਮਾਸ਼ਿਆਂ ਵਿੱਚ ਜੁੜੇ ਸਨ ਤੇ ਸਾਹਿਬ ਕਹਿੰਦੇ ਪਰਮਾਤਮਾ ਦੀ ਸਿਫਤ ਸਲਾਹ ਹੀ ਅਸਲ ਰੰਗ ਤਮਾਸ਼ਾ ਹੈ, ਦੁਨੀਆਂ ਦੇ ਰੰਗਾਂ ਤਮਾਸ਼ਿਆਂ ਵਿੱਚ ਨਹੀਂ ਜੁੜਨਾ। ਤੇ ਜੇ ਕੋਈ ਇਹ ਤੁਕ ਪੜ੍ਹ ਕੇ ਕਵੇ ਜੀ ਵੇਖੋ ਰੰਗ ਤਮਾਸ਼ਾ ਪੂਰਨ ਆਸ਼ਾ ਜਾਂ ਰੰਗ ਰਲੀਆਂ ਮਾਣੋ ਮੇਰੇ ਪਿਆਰੇ, ਵੀ ਬਾਣੀ ਵਿੱਚ ਕਿਹਾ ਵੀ ਸ਼ਾਇਦ ਅਸੀਂ ਦੁਨੀਆਂ ਦੇ ਰੰਗ ਤਮਾਸ਼ੇ ਮੰਨਣੇ ਨੇ, ਦੁਨੀਆਂ ਦੀਆਂ ਰੰਗ ਰਲੀਆਂ ਮੰਨਣੀਆਂ ਨੇ, ਨਹੀਂ। ਸਾਹਿਬ ਦ੍ਰਿਸ਼ਟਾਂਤ ਸੰਕੇਤ ਉਹ ਵਰਤਦੇ ਨੇ ਪਰ ਜੋੜਦੇ ਪਰਮਾਤਮਾ ਨਾਲ ਨੇ ਕਿ ਅਸਲ ਰੰਗ ਰਲੀਆਂ, ਅਸਲ ਵਿੱਚ ਜਿਹੜਾ ਅੰਦਰ ਅਸਲੀ ਰੰਗ ਤਮਾਸ਼ਾ ਹੈ ਉਹ ਪਰਮਾਤਮਾ ਦੀ ਸਿਫਤ ਸਲਾਹ ਵਾਲਾ ਹੈ। ਆਹ ਦੁਨੀਆਂ ਦੇ ਰੰਗ ਤਮਾਸ਼ੇ ਤਾਂ ਤੈਨੂੰ ਵੱਖ ਵੱਖ ਜੂਨਾਂ ਵਿੱਚ ਭਟਕਾਉਣ ਦਾ ਕਾਰਨ ਬਣਗੇ, ਰੰਗ ਤਮਾਸ਼ਾ ਬਹੁ ਵਿਧੀ ਚਾਏ ਲੱਗ ਰਹਿਆ, ਚੇਤਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ। ਇਵੇਂ ਗਰੀਬ ਨਵਾਜ਼ ਜੀ ਨੇ ਇੱਥੇ ਵੀ ਸਾਨੂੰ ਸੰਕੇਤ ਭਾਵੇਂ ਪੰਜ ਵਾਜੇ ਵਰਤਿਆ ਪਰ ਨਾਲ ਸ਼ਬਦ ਲਿਖ ਦਿੱਤਾ ਵੀ ਸ਼ਬਦ ਨਾਲ ਜੁੜਨਾ ਹੀ, ਸ਼ਬਦ ਨੂੰ ਸੁਣਨਾ ਹੀ ਅਸਲ ਦੇ ਵਿੱਚ ਉਹ ਪੰਜ ਵਾਜਿਆਂ ਵਾਲੀ ਅਵਸਥਾ ਹੈ, ਭਾਵ ਉਹਦੇ ਤੋਂ ਵੀ ਵੱਡੀ ਅਵਸਥਾ ਜਿਹੜੀ ਕਦੇ ਬਿਨਸਦੀ ਨਹੀਂ। ਜਿੱਥੇ ਪਰਮਾਤਮਾ ਨੇ ਹਿਰਦੇ ਘਰ ਵਿੱਚ ਆਪਣੀ ਕਲਾ ਸਤਾ ਨੂੰ ਟਿਕਾ ਦਿੱਤਾ, ਸਾਹਿਬ ਕਹਿੰਦੇ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤਹਿ ਸੁਖ ਹੁਆ, ਤਿਤ ਘਰ ਅਨਹਦ ਵਾਜੇ। ਜਿਹਦੇ ਹਿਰਦੇ ਘਰ ਵਿੱਚ ਸ਼ਬਦ ਦੇ ਵਾਜੇ ਵੱਜਦੇ ਨੇ ਉੱਥੇ ਅਬਨਾਸੀ ਸੁੱਖ ਜਿਹੜਾ ਪ੍ਰਾਪਤ ਹੁੰਦਾ, ਜਾਂ ਇੰਜ ਕਹਿ ਲਈਏ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਸੁੱਖ ਦੀ ਗੱਲ ਕੀਤੀ, ਜੋ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ। ਹੁਣ ਪਰਮਾਤਮਾ ਦੀ ਸ਼ਰਨ ਹੀ ਅਸਲ ਵਿੱਚ ਪੰਜ ਵਾਜਿਆਂ ਦੀ ਧੁਨ ਅੰਦਰ ਵਜਾਉਣੀ ਹੈ, ਭਾਵ ਪ੍ਰਭੂ ਦੀ ਸ਼ਰਨ ਵਿੱਚੋਂ ਹੀ ਉਹ ਸੁੱਖ ਮਿਲਣਾ ਜਿਸ ਸੁੱਖ ਨੂੰ ਜੋਗੀ ਲੱਭਦੇ ਸਨ, ਭਾਵ ਜਿਹੜੇ ਲੱਭਣ ਵਾਸਤੇ ਤੁਰੇ ਪਰ ਉਹਨਾਂ ਨੂੰ ਲੱਭਿਆ ਨਹੀਂ। ਜੋਗ ਸਿੱਧ ਆਸਣ ਚੌਰਾਸੀ ਇਹ ਵੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਜਨਮੈ ਹਰ ਸਿਓ ਸੰਗ ਨ ਗਹਿਆ। ਇਸ ਲਈ ਗਰੀਬ ਨਵਾਜ਼ ਕਿਰਪਾ ਕਰ ਰਹੇ ਨੇ ਕਿ ਸ਼ਬਦ ਨਾਲ ਜੁੜਨਾ ਹੀ ਅਸਲ ਵਿੱਚ ਉਹ ਸੰਗੀਤਮਈ ਅਵਸਥਾ ਨੂੰ ਅੰਦਰ ਅਨੁਭਵ ਕਰਨਾ। ਸਤਿਗੁਰੂ ਜੀ ਤਾਂ ਆਪਣੇ ਕੰਨਾਂ ਨੂੰ ਸੰਬੋਧਨ ਕਰਕੇ ਆਖਦੇ ਨੇ ਇਹ ਸਰਵਣੋ ਮੇਰਿਓ ਸੱਚੈ ਸੁਣਨੈ ਨੋ ਪਠਾਏ। ਆਹ ਜਿਹੜਾ ਸੱਚ ਨੂੰ ਸੁਣਨਾ ਨਾ, ਜਿਹੜਾ ਸੱਚੀ ਸਿਫਤ ਸਲਾਹ ਨੂੰ ਸੁਣਨਾ, ਇਹੀ ਅੰਦਰ ਉਹ ਸੰਗੀਤਮਈ ਅਵਸਥਾ ਹੈ, ਉਹ ਵਾਜੇ ਵੱਜਣੇ ਨੇ ਜਿੱਥੇ ਜਾ ਕੇ ਮਨੁੱਖ ਨੂੰ ਸਦਾ ਸਕੂਨ ਮਿਲਦਾ। ਮਨੁੱਖ ਕਦੇ ਵੀ ਨਹੀਂ ਆਖਦਾ ਕਿ ਮੈਂ ਹੁਣ ਕਿਸੇ ਚਿੰਤਾ ਵਿੱਚ ਹਾਂ, ਕਿਸੇ ਫਿਕਰਾਂ ਜਾਂ ਝੋਰਿਆਂ ਵਿੱਚ ਹੈ। ਉਦੋਂ ਅਚਿੰਤ ਨਾਲ ਜੁੜ ਕੇ ਸਾਰੇ ਇਹਦੀਆਂ ਫਿਕਰ ਚਿੰਤਾਵਾਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ। ਭਾਈ ਗੁਰਦਾਸ ਜੀ ਨੇ ਇਸ ਗੁਣ ਦਾ ਜ਼ਿਕਰ ਕੀਤਾ, ਚਿੰਤਾ ਮਨ ਚਿਤਵਤ ਚਿੰਤਾ ਚਿੱਤ ਤੇ ਚੁਰਾਈ। ਤੇ ਜਦੋਂ ਅਚਿੰਤ ਨਾਲ ਜੁੜ ਗਏ, ਚਿੰਤਾ ਦੂਰ ਹੋ ਗਈ ਤੇ ਫਿਰ ਸੰਗੀਤਮਈ ਅਵਸਥਾ ਬਣ ਗਈ। ਜਿਹੜੀ ਅਚਿੰਤ ਅਵਸਥਾ ਲੋਕੀ ਰਾਗ ਨਾਦ ਸੰਗੀਤ ਸੁਣ ਕੇ ਅੰਦਰ ਪੈਦਾ ਕਰਨਾ ਚਾਹੁੰਦੇ। ਸਾਹਿਬ ਕਹਿੰਦੇ ਸ਼ਬਦ ਨੂੰ ਸਮਝ ਲੈ, ਸ਼ਬਦ ਦੇ ਭਾਵ ਨੂੰ ਅੰਦਰ ਵਸਾ ਲਾ, ਸ਼ਬਦ ਨਾਲ ਜੁੜ ਜਾ, ਇਹ ਤੇਰੇ ਅੰਦਰ ਰਾਗਮਈ ਸੰਗੀਤਮਈ ਅਵਸਥਾ ਦੇ ਵਾਜੇ ਵੱਜਣਗੇ।
ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਦਾ ਸਭ ਥਾਈ।
ਯੋਗੀ ਤਾਂ ਕੇਵਲ ਪੰਜ ਵਾਜਿਆਂ ਦਾ ਜ਼ਿਕਰ ਕਰਦੇ ਨੇ, ਪਰ ਸਾਹਿਬ ਕਹਿੰਦੇ ਸ਼ਬਦ ਕਨੇਰੇ, ਕਨੇਰੇ ਦਾ ਅਰਥ ਅਨੇਕ, ਭਾਵ ਇਹੋ ਜਿਹੀ ਅੰਦਰ ਤੇਰੇ ਅਵਸਥਾ ਬਣ ਜਾਵੇਗੀ ਕਿ ਆਪਣੇ ਆਪ ਹੀ ਤੇਰੇ ਅੰਦਰ ਸਦਾ ਸੰਗੀਤ ਵਾਲੀ ਰੌਂ ਜਿਹੜੀ ਹੈ ਉਹ ਪਨਪਦੀ ਰਹੇਗੀ। ਹੇ ਪ੍ਰਭੂ, ਇਹ ਤੇਰੇ ਨਾਲ ਜੁੜ ਕੇ ਹੀ ਸਾਨੂੰ ਪ੍ਰਾਪਤ ਹੋ ਸਕਦਾ ਹੈ, ਤੇ ਫਿਰ ਸਮਝ ਆਉਂਦੀ ਹੈ ਤੂੰ ਕਰਤਾ ਸਭ ਥਾਈ। ਹੇ ਪਰਮੇਸ਼ਰ ਜੀ, ਜਿੱਥੇ ਤੁਸੀਂ ਸੰਸਾਰ ਦੇ ਕਰਤਾ ਹੋ ਉੱਥੇ ਸਭ ਥਾਈ ਦਾ ਮਤਲਬ ਵੀ ਹਰ ਆਪਣੀ ਰਚਨਾ ਵਿੱਚ, ਆਪਣੇ ਕੀਤੇ ਵਿੱਚ ਤੁਸੀਂ ਸਮਾਏ ਹੋਏ ਹੋ, ਭਾਵ ਤੁਸੀਂ ਕਰਤਾ ਵੀ ਹੋ ਤੇ ਆਪਣੇ ਕੀਤੇ ਵਿੱਚ ਰਮੇ ਹੋਏ ਵੀ ਹੋ, ਭਾਵ ਇਸ ਕਿਰਤ ਤੋਂ ਤੁਸੀਂ ਵੱਖ ਨਹੀਂ ਹੋ।
ਕਹਨ ਸਜਤੀ ਸਦਾ ਸਲਾਹੀ ਸਾਚ ਸ਼ਬਦ ਲਵਲਾਈ।
ਹਰ ਰੋਜ਼ ਦਿਨ ਰਾਤ ਭਾਵ ਲਗਾਤਾਰ ਹੀ ਭਾਈ ਉਸ ਪਰਮੇਸ਼ਰ ਨੂੰ ਮੈਂ ਜਪਦਾ ਰਵਾਂ, ਸਦਾ ਉਹਦੀ ਸਿਫਤ ਸਲਾਹ ਕਰਦਾ ਰਵਾਂ, ਕਿਉਂਕਿ ਸੱਚੀ ਸਿਫਤ ਸਲਾਹ ਰਾਹੀਂ ਹੀ ਸਾਡੀ ਲਿਵ ਜਿਹੜੀ ਹੈ ਉਹ ਪਰਮਾਤਮਾ ਨਾਲ ਜੁੜ ਜਾਂਦੀ ਹੈ। ਭਾਵ ਜੇ ਸਾਡੇ ਕੋਲ ਸਰੀਰ ਹੋਵੇ, ਸਾਡੇ ਅੰਦਰ ਆਤਮਾ ਵੀ ਹੋਵੇ, ਸਵਾਸ ਵੀ ਚੱਲ ਰਹੇ ਹੋਣ ਤੇ ਸਾਡੀ ਲਿਵ ਟੁੱਟੀ ਹੋਵੇ, ਤੇ ਇਹ ਇਸੇ ਤਰ੍ਹਾਂ ਜਿਵੇਂ ਕਿਸੇ ਕੋਲ ਸੋਹਣਾ ਮੋਬਾਈਲ ਹੋਵੇ ਵਿੱਚ ਬੈਟਰੀ ਵੀ ਹੋਵੇ ਤੇ ਉਹ ਕਵੇ ਵੀ ਨੈਟਵਰਕ ਹੀ ਨਹੀਂ ਆਉਂਦਾ। ਭਾਵ ਜਦੋਂ ਤੱਕ ਪਰਮਾਤਮਾ ਦੇ ਟਾਵਰ ਨਾਲ ਆਪਾਂ ਨਹੀਂ ਜੁੜਦੇ, ਜਦੋਂ ਤੱਕ ਸਾਡੀ ਸੁਰਤ ਪਰਮਾਤਮਾ ਦੇ ਨੈਟਵਰਕ ਨਾਲ ਨਹੀਂ ਜੁੜਦੀ, ਸਾਡੀ ਹਾਲਤ ਉਸ ਮੋਬਾਈਲ ਦੇ ਖੋਖੇ ਵਰਗੀ ਹੈ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ। ਇਹ ਵਿਚਾਰੀ ਹੈ, ਭਾਵ ਉਵੇਂ ਭਾਵੇਂ ਬੜੀ ਸੁੰਦਰ ਹੋਵੇ, ਕਿਸੇ ਅਮੀਰ ਦੀ ਦੇਹੀ ਹੋਵੇ, ਤੇ ਸਾਹਿਬ ਕਹਿੰਦੇ ਵਿਚਾਰੀ ਹੈ। ਵਿਚਾਰੀ ਦਾ ਮਤਲਬ ਹੁੰਦਾ ਵੀ ਜਿਵੇਂ ਆਪਾਂ ਕਿਸੇ ਬੰਦੇ ਵਿੱਚ ਕੋਈ ਗੁਣ ਨਾ ਹੋਵੇ, ਕੋਈ ਬੰਦਾ ਖਾਸ ਨਾ ਹੋਵੇ ਤੇ ਲੋਕੀ ਕਹਿੰਦੇ ਵਿਚਾਰਾ ਹੀ ਹੈ। ਸਾਹਿਬ ਕਹਿੰਦੇ ਤੂੰ ਵੀ ਵਿਚਾਰਾ ਹੀ ਆ, ਫਿਰ ਜਦੋਂ ਤੇਰੀ ਲਿਵ ਟੁੱਟ ਗਈ ਤੇ ਲਿਵ ਤੋਂ ਬਿਨਾਂ ਤੂੰ ਵਿਚਾਰਾ ਹੀ ਆ, ਭਾਵੇਂ ਤੇਰੀ ਦੇਹੀ ਕੋਈ ਸੁੰਦਰ ਨਹੀਂ, ਕੋਈ ਅਮੀਰ ਨਹੀਂ, ਕੋਈ ਇਹਦੇ ਕੋਲ ਦੁਨਿਆਵੀ ਸੁੱਖ ਨਹੀਂ। ਇਸ ਕਰਕੇ ਸੱਚੀ ਲਿਵ ਜਿਹੜੀ ਆ ਜਦੋਂ ਉਸ ਪਰਮਾਤਮਾ ਨਾਲ ਜੁੜ ਜਾਵੇ,
ਦਿਨ ਸਹਿਜ ਰਹਿ ਰੰਗ ਰਾਤਾ ਰਾਮ ਨਾਮ ਰਿਧ ਪੂਜਾ।
ਜਿਹੜਾ ਮਨੁੱਖ ਹਰ ਰੋਜ਼ ਆਤਮਕ ਡੋਲਤਾ ਦੇ ਵਿੱਚ ਟਿਕ ਕੇ ਪਰਮਾਤਮਾ ਦੇ ਸਿਮਰਨ ਬੰਦਗੀ ਵਾਲੇ ਪ੍ਰੇਮ ਰੂਪੀ ਰੰਗ ਵਿੱਚ ਰੰਗਿਆ ਜਾਵੇ ਤੇ ਪਰਮੇਸ਼ਰ ਦੇ ਨਾਮ ਨੂੰ ਹੀ ਆਪਣੇ ਹਿਰਦੇ ਵਿੱਚ ਪੂਜਾ ਸਮਝੇ। ਵੇਖੋ ਗੁਰਮਤਿ ਅੰਦਰ ਪੂਜਾ ਕੀ ਹੈ, ਪੂਜਾ ਕੀਤਾ ਨਾਮ ਧਿਆਈਐ ਬਿਨ ਨਾਮੈ ਪੂਜਨ ਹੋਈ। ਪਰਮੇਸ਼ਰ ਦੇ ਸਿਫਤ ਸਲਾਹ ਤੋਂ, ਨਾਮ ਸਿਮਰਨ ਤੋਂ ਬਿਨਾਂ ਅਸੀਂ ਹੋਰ ਕੰਮ ਕਰਕੇ ਕਹੀਏ ਵੀ ਅਸੀਂ ਪੂਜਾ ਕੀਤੀ, ਸਤਿਗੁਰੂ ਕਹਿੰਦੇ ਨਹੀਂ। ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾਂਕੈ ਹਿਰਦੈ ਭਾਉ ਹੈ ਦੂਜਾ। ਜੋਗ ਜਗ ਨਿਫਲ ਤੇ ਜਾਨੋ, ਜੇ ਜੋ ਪ੍ਰਭ ਜਸ ਵਿਸਰਾਵੈ, ਜਿਹੜਾ ਪਰਮਾਤਮਾ ਦੇ ਨਿਰਮਲ ਜਸ ਨੂੰ ਆਪਣੀ ਜ਼ਿੰਦਗੀ ਵਿੱਚੋਂ ਵਿਸਾਰ ਦਿੰਦਾ, ਉਹਦਾ ਜੋਗ ਉਹਦੇ ਜੱਗ ਸਭ ਕੁਝ ਨਿਫਲ ਚਲੇ ਜਾਂਦੇ। ਤੀਰਥ ਕਰੈ ਬ੍ਰਤ ਫੁਨ ਰਾਖੈ ਨੈ ਮਨੁਆ ਬਾਹ ਜਾਂਕੋ, ਨਿਫਲ ਧਰਮ ਤਾਹੇ ਤੋਂ ਮਾਨੋ ਸਾਚ ਕਹਿਤ ਮੈਂ ਜਾਕੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿਣ ਲੱਗੇ ਉਸ ਮਨੁੱਖ ਦੀ ਜਿਹਨੇ ਪਰਮਾਤਮਾ ਦੇ ਨਾਮ ਜਪਣ ਨੂੰ ਹੀ ਉਸ ਰੱਬ ਦੀ ਪੂਜਾ ਮੰਨ ਲਿਆ ਹੈ।
ਨਾਨਕ ਗੁਰਮੁਖ ਏਕ ਪਛਾਣ ਅਵਰ ਨ ਜਾਣ ਦੂਜਾ।
ਉਹ ਨਾਨਕ, ਉਹ ਮਨੁੱਖ ਫਿਰ ਗੁਰੂ ਦੇ ਰਾਹੀਂ ਇੱਕ ਨਾਲ ਹੀ ਜਾਣ ਪਛਾਣ ਕਰਦਾ, ਕਿਸੇ ਦੂਜੇ ਨੂੰ ਆਪਣੀ ਜ਼ਿੰਦਗੀ ਵਿੱਚ ਨਹੀਂ ਲਿਆਉਂਦਾ। ਬਿਨ ਕਰਤਾਰ ਨਾ ਕਿਰਤ ਮਾਨੋ, ਇੱਕ ਬਿਨ ਦੂਸਰ ਸੋ ਨਾ ਚਿਨਾਰ। ਇੱਕ ਨਾਲ ਹੀ ਜਾਣ ਪਛਾਣ ਕਰਦਾ, ਇੱਕ ਦੀ ਹੀ ਅਰਾਧਨਾ ਕਰਦਾ ਹੈ।
ਸਭ ਮਾਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ।
ਇਹ ਭਾਈ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਪ੍ਰਭੂ ਹਰ ਹਿਰਦੇ ਦੇ ਵਿੱਚ ਰਮਿਆ ਹੋਇਆ ਹੈ।
ਹੋਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸਵਾਮੀ ਰਾਮ।
ਗੁਰੂ ਦੇ ਸ਼ਬਦ ਦੁਆਰਾ ਜਿਹੜਾ ਪਰਮੇਸ਼ਰ ਨੂੰ ਸਿਮਰਦਾ, ਉਹਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਮੇਰਾ ਪਰਮੇਸ਼ਰ ਹਰ ਥਾਂ ਤੇ ਰਮਿਆ ਹੋਇਆ। ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਮਜ਼ਲੂਮਾਂ ਦੀ ਖਾਤਰ ਆਪਣਾ ਸੀਸ ਤੱਕ ਕਟਵਾ ਦਿੱਤਾ, ਪਰ ਉਹਨਾਂ ਦੀ ਵਿਚਾਰਧਾਰਾ ਨਾਲ ਸਹਿਮਤੀ ਪ੍ਰਗਟ ਨਹੀਂ ਕੀਤੀ। ਉਹ ਲੋੜਵੰਦ ਸਨ, ਉਹਨਾਂ ਨੂੰ ਗਰਜ ਸੀ, ਸਤਿਗੁਰਾਂ ਨੇ ਆਪਣਾ ਸਿਰ ਤੱਕ ਦੇ ਕੇ ਉਹਨਾਂ ਦੀ ਗਰਜ ਪੂਰੀ ਕੀਤੀ। ਪਰ ਜਦੋਂ ਵਿਚਾਰਧਾਰਾ ਦੀ ਗੱਲ ਆਈ, ਉਹਨਾਂ ਦੀ ਵਿਚਾਰਧਾਰਾ ਸੀ ਘਰ ਛੱਡ ਕੇ ਜੰਗਲਾਂ ਵਿੱਚ ਜਾਓ, ਪਰਮਾਤਮਾ ਜੰਗਲਾਂ ਵਿੱਚ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਵਿਚਾਰਧਾਰਾ ਹੈ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਉਦਾਹਰਨਾਂ ਬੜੀਆਂ ਵਧੀਆਂ ਦਿੱਤੀਆਂ ਕਿ ਫੁੱਲ ਵਿੱਚ ਜਿਵੇਂ ਸੁਗੰਧੀ, ਸ਼ੀਸ਼ੇ ਵਿੱਚ ਸ਼ੀਸ਼ਾ ਵੇਖਣ ਵਾਲੇ ਦਾ ਪ੍ਰਤੀਬਿੰਬ, ਇਸੇ ਤਰ੍ਹਾਂ ਪਰਮਾਤਮਾ ਤੁਹਾਡੇ ਅੰਦਰ ਵੀ ਹੈ ਤੇ ਬਾਹਰ ਵੀ ਹੈ। ਪੋਹਪ ਮੱਧ ਜਿਉਂ ਵਾਸ ਵਸਤ ਹੈ, ਮੁੱਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ, ਘੱਟ ਹੀ ਖੋਜੋ ਭਾਈ। ਗੁਰੂ ਦਾ ਗਿਆਨ ਅਸਲ ਵਿੱਚ ਕੀ ਹੈ? ਬਾਹਰ ਭੀਤਰ ਇੱਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਸਭ ਕਹਿੰਦੇ ਜਿਵੇਂ ਪਾਣੀ ਦੇ ਉੱਪਰ ਬੂਰ ਆ ਜਾਵੇ ਨਾ, ਲੱਭ ਬਣਾਹੇ ਮਾਨਸਾ ਜੋ ਪਾਣੀ ਬੂਰ, ਜਾਂ ਪਾਣੀ ਤੇ ਕਾਈ ਜਾਲਾ ਜੰਮ ਜਾਵੇ, ਇੱਕ ਤਾਂ ਉਹ ਪਾਣੀ ਬਦਬੂ ਮਾਰਨ ਲੱਗ ਪੈਂਦਾ, ਉਸ ਪਾਣੀ ਵਿੱਚੋਂ ਦਿਖਾਈ ਕੁਝ ਨਹੀਂ ਦਿੰਦਾ, ਤੀਸਰਾ ਉਹ ਹਰਿਆ ਹਰਿਆ ਜਾਲਾ ਕਈ ਵਾਰ ਪਾਣੀ ਨੂੰ ਧਰਤੀ ਦੇ ਥੱਲੇ ਵੀ ਨਹੀਂ ਜਾਣ ਦਿੰਦਾ। ਇਸ ਤਰ੍ਹਾਂ ਜਦੋਂ ਸਾਡੀ ਜ਼ਿੰਦਗੀ ਵਿੱਚ ਭਟਕਣਾ ਦੀ ਕਾਈ ਹੈ, ਭਟਕਣਾ ਦਾ ਬੂਰ ਹੈ, ਭਟਕਣਾ ਦਾ ਜਾਲਾ ਹੈ, ਤੇ ਫਿਰ ਅਸੀਂ ਅੰਤਰਮੁਖੀ ਨਹੀਂ ਹੋ ਸਕਾਂਗੇ। ਗਰੀਬ ਨਵਾਜ਼ ਨੇ ਬੜੀ ਸਟ੍ਰਿਕਟਲੀ ਕਿਹਾ, ਕਾਹੇ ਰੇ ਬੰਨ ਖੋਜਣ ਜਾਈ, ਕਾਹਦੇ ਲਈ ਜਾਂਦੇ ਹੋ ਜੰਗਲਾਂ ਵਿੱਚ ਲੱਭਣ ਲਈ? ਊਹਾਂ ਤਉ ਜਾਈਏ ਜੋ ਇਹਾਂ ਨਾ ਹੋਏ, ਜੇ ਹਿਰਦੇ ਘਰ ਵਿੱਚ ਨਾ ਹੋਵੇ ਫਿਰ ਬਾਹਰ ਲੱਭਣ ਲਈ ਜਾਓ? ਇਹ ਤੇ ਤੁਸੀਂ ਉਸ ਪਰਮਾਤਮਾ ਦੀ ਸਰਬ ਵਿਆਪਕਤਾ ਦੀ ਨਿਰਾਦਰੀ ਕਰ ਰਹੇ ਹੋ, ਭਾਵ ਉਹ ਮੇਰਾ ਪਰਮੇਸ਼ਰ ਹਰ ਥਾਂ ਤੇ ਵਿਆਪਕ ਹੈ। ਇਸ ਲਈ ਮਨੁੱਖ ਨੂੰ ਅੰਤਰਮੁਖੀ ਹੋ ਕੇ ਆਪੇ ਦੀ ਪੜਚੋਲ ਕਰਨੀ ਚਾਹੀਦੀ ਹੈ।
ਹੋਰ ਸ਼ਬਦ ਰਵੈ ਰਵ ਰਹਿਆ, ਸੋ ਪ੍ਰਭ ਮੇਰਾ ਸਵਾਮੀ ਰਾਮ।
ਜਿਹੜਾ ਗੁਰੂ ਦੇ ਸ਼ਬਦ ਰਾਹੀਂ ਉਸ ਪਰਮਾਤਮਾ ਨੂੰ ਸਿਮਰਦਾ, ਉਸ ਨੂੰ ਇਹ ਸਮਝ ਆਉਂਦੀ ਹੈ ਕਿ ਮੇਰਾ ਪਰਮਾਤਮਾ ਹਰ ਥਾਂ ਤੇ ਵਿਆਪਕ ਹੈ।
ਰਬ ਮੇਰਾ ਸਵਾਮੀ ਅੰਤਰ ਜਾਮੀ, ਘਟ ਘਟ ਰਵਿਆ ਸੋਈ।
ਉਹ ਪ੍ਰਭੂ ਮੇਰਾ ਸਵਾਮੀ ਜਿਹੜਾ ਮਾਲਕ ਹੈ, ਜਿੱਥੇ ਅੰਤਰ ਜਾਮਤਾ ਰੱਖਣ ਵਾਲਾ, ਹਰ ਹਿਰਦੇ ਦੀ, ਹਰ ਦੇ ਅੰਦਰ ਦੀ, ਦਿਲਾਂ ਦੀ ਜਾਣਨ ਵਾਲਾ, ਉੱਥੇ ਘੱਟ ਘੱਟ ਰਵਿਆ ਸੋਈ। ਹਰ ਹਿਰਦੇ ਘਰ ਵਿੱਚ ਉਹ ਰਮਿਆ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖਿਆ ਦਿੰਦੇ ਨੇ, ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਪ੍ਰਭੂ ਪਿਆਰਿਆਂ ਵੀ ਪੁਕਾਰ ਪਾਰ ਕੇ ਕਿਹਾ ਕਿ ਹਰ ਹਿਰਦੇ ਘੱਟ ਵਿੱਚ, ਹਰ ਹਿਰਦੇ ਵਿੱਚ ਉਹ ਪਰਮੇਸ਼ਰ ਰਮਿਆ ਹੋਇਆ।
ਗੁਰਮਤ ਸੱਚ ਪਾਈਐ ਸਹਿਜ ਸਮਾਈਐ, ਤਿਸ ਬਿਨਿ ਅਵਰ ਨ ਕੋਈ।
ਗੁਰੂ ਦੀ ਮਤ ਰਾਹੀਂ ਹੀ ਉਸ ਸੱਚੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਸਹਿਜ ਅਡੋਲਤਾ ਦੇ ਵਿੱਚ ਮਨੁੱਖ ਸਮਾ ਜਾਂਦਾ ਤੇ ਸਮਝ ਆਉਂਦੀ ਹੈ, ਤਿਸ ਬਿਨ ਅਵਰ ਨ ਕੋਈ, ਉਸ ਪਰਮਾਤਮਾ ਤੋਂ ਬਿਨਾਂ ਪ੍ਰਭੂ ਵਰਗਾ ਹੋਰ ਕੋਈ ਨਹੀਂ। ਉਹ ਲਾ ਸ਼ਰੀਕ ਹੈ, ਉਹਦੇ ਅੱਜ ਤੱਕ ਕੋਈ ਸ਼ਰੀਕ, ਕੋਈ ਦੂਜਾ ਰੱਬ ਪੈਦਾ ਨਹੀਂ ਹੋਇਆ। ਤੁਧ ਨੂੰ ਛੋੜ ਜਾਈਐ ਪ੍ਰਭ ਕਹਿਣ ਧਰ, ਆਨ ਨਾ ਬੀਆ ਤੇਰੀ ਸੰਸਰ, ਤੇਰੇ ਬਰਾਬਰ ਦਾ, ਤੇਰੇ ਵਰਗਾ ਹੋਰ ਕੋਈ ਨਹੀਂ।
ਸਹਜੇ ਗੁਣ ਗਾਵਾ ਜੇ ਪ੍ਰਭ ਭਾਵਾ, ਆਪੇ ਲਏ ਮਿਲਾਏ।
ਹੇ ਭਾਈ, ਮੈਂ ਆਤਮਕ ਡੋਲਤਾ ਵਿੱਚ ਟਿਕ ਕੇ ਉਸ ਪਰਮਾਤਮਾ ਦੇ ਗੁਣਾਂ ਦੀ ਆਰਾਧਨਾ ਕਰਾਂ, ਗੁਣਾਂ ਨੂੰ ਗਾਵਾਂ। ਜੇ ਮੇਰੇ ਪ੍ਰਭੂ ਨੂੰ ਇਹ ਚੰਗਾ ਲੱਗੇ, ਭਾਵ ਮੈਂ ਪ੍ਰਭੂ ਨੂੰ ਭਾ ਜਾਵਾਂ, ਤੇ ਫਿਰ ਉਹ ਆਪੇ ਹੀ ਮੈਨੂੰ ਆਪਣੇ ਨਾਲ ਮਿਲਾ ਲਵੇਗਾ, ਕਿਸੇ ਹੋਰ ਯਤਨਾਂ ਨਾਲ ਨਹੀਂ। ਭਾਵ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਉਹ ਆਪਣੇ ਯਤਨਾਂ ਨਾਲ ਕੀਤੀ, ਘਾਲਣਾ ਨਾਲ ਕੀਤੀ, ਸੇਵਾ ਨਾਲ ਵੀ ਨਹੀਂ ਮਿਲਦਾ, ਉਹ ਅਚਿੰਤ ਆ ਕੇ ਕਿਰਪਾ ਕਰਦਾ ਤੇ ਮਨ ਵਿੱਚ ਵਸ ਜਾਂਦਾ। ਸਾਹਿਬ ਕਹਿੰਦੇ ਫਿਰ ਆਪੇ ਹੀ ਉਹ ਜੀਵ ਨੂੰ ਆਪਣੇ ਨਾਲ ਮੇਲ ਲੈਂਦਾ।
ਨਾਨਕ ਸੋ ਪ੍ਰਭ ਸ਼ਬਦ ਜਪੈ, ਅਹਨਸ ਨਾਮ ਤੇ ਆਏ।
ਇਹ ਨਾਨਕ ਉਹ ਪ੍ਰਭੂ ਸ਼ਬਦ ਦੇ ਦੁਆਰਾ ਹੀ ਉਹਦੀ ਜਾਣ ਪਛਾਣ ਹੁੰਦੀ। ਇਸੇ ਕਰਕੇ ਕਿਹਾ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ। ਪਰਚੇ ਦਾ ਅਰਥ ਹੁੰਦਾ ਪਰਿਚੈ, ਜਾਣ ਪਛਾਣ। ਜੇ ਪ੍ਰਭੂ ਨਾਲ ਜਾਣ ਪਛਾਣ ਕਰਨੀ ਹੈ ਤੇ ਫਿਰ ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਗਰੀਬ ਨਵਾਜ ਜੀ ਨੇ ਸਿਧਾਂਤ ਬਖਸ਼ਿਸ਼ ਕੀਤਾ, ਕਹਿੰਦੇ ਉਹ ਪ੍ਰਭੂ ਸ਼ਬਦ ਦੇ ਰਾਹੀਂ ਜਾਪੈ, ਭਾਵ ਸਮਝਿਆ ਜਾ ਸਕਦਾ, ਕਿਉਂਕਿ अदृष्ट अगोचर पकड़िया गुर शब्दी गुरु दे शब्द राही ओदी सोझी प्राप्त हुंदी ते हर रोज मनुख उस परमेश्वर दे नाम नूं फिर ध्यौंदा है।
यो जगो दुत्तर मनमुख पार न पाई राम।
ये जग ते संसार बड़ा दुस्तर ना तरिया जान वाला एक सागर है ते मनमुख अपने मन दी मत पिछे चलन वाला जीव इनू पार नहीं कर सकदा क्योंकि ये पार होना सी गुरु दी मत लै के जीवन विच्चों हंकार दा भार ला के पर मनुख होमे हंकार दा औगणा दा भार चुकी फिरदा। साहब कहिंदे हरवे तिर गए डूबे जिन सिर भार जिन्हां ने सिरां ते विकारां दा हंकार दा औगणा दा भार चुकिया पिया ओह डुब जांदे ने तरनगे ओह जिहड़े हौले हो गए जिन्हां ने गुरु की कृपा दे सदका गुरमुख भार अथर्बण तारा। भाई गुरदास जी कहिंदे मेरे गुरु ने अपने सिखा तो अथर्बण का भार ला दिता है ते जे कोई मूर्ख बंदा होवे ते आपां उहदे सिर तो भार लाइए तो फिर जाके भार थले सिर दवे। अज साडी हालत उह है कि गुरु ने सानू सराधां तो बचाया वरतां तो बचाया अथर्बण वेद दे वहमां भरमां तो बचाया गुरमुख भार अथर्बण तारा ते बंदा फिर अथर्बण थले जाके सिर दवे नहीं मैं तां आ वी करना ते फिर बेसमझी है ना। गुरु ने हौले कीता सी भी डुब जाओगे आप डुबे चौं बेद मैं चेले दिए बहाए जो डुबंदे आप तराए किन खे जे उधर नूं तुरे ते डुब जाओगे जे तरना ते गुरु दी मत लै के वरत छड़ दिओ श्राद्ध छड़ दिओ कर्म कांड छड़ दिओ वहमां भरमां नूं छड़ दिओ ते फिर पार उतारा होवेगा। जोगियां पुछिया सी ना दुनिया सागर दुत्तर कहिया क्यों कर पाईए पारो चरपट बोला औधू नानक दिओ सच्चा विचारो ते साहब जी ने आख्या सी आपे आखे आपे समझे तिसकिया उत्तर दीजे। कहन लगे जिस गल नूं आप समझ दिओ ते पुछ दे सानू ते कहन लगे सतगुरु जी असी ताडी रसना तो सुनना चाहुंदे आ ते साहब कहिंदे फिर जे साडी रसना तो सुनना चाहुंदे हो ते पर्वतां तो थले उतर के परताओ अपने घरां नूं जिहड़े विलकदे बच्चियां नूं छड्ड के आए हो जिहड़े फर्जां तों भगौड़े होके आए हो जिस संसार नूं दुखां दा घर दसदे हो ते फिर उहनां ग्रिस्तियां दे घर मंग मंग के खांदे हो उतरो पहाड़ां तों थले आओ अपने घरां विच संसारी फर्ज निभाओ ते फिर भव सागर नूं पार करन दा तरीका तुहानूं मिलेगा। तुहाडी हालत तां इस तरह जिवें कोई बेड़ी समुद्र विच्चों पानी विच्चों बाहर कढ के बरेते ते कंढे ते रखे ते कवे मैं पार हो जावां नहीं बेड़ी जे डुबदी पानी विच है ते बेड़ी ने तरना भी पानी विच है सिद्ध सप बैठे परबती कौन जगत को पार उतारा बाज गुरु डुबा जग सारा। आप भी डुबोगे ते होरना नूं भी डुबोगे जे किश्ती ताडी किनारे ते है बरेते विच है ते तरोगे कित्थे तरन लई तां पानी विच रहना पैणा। आओ किरत करो परिवारां विच रहो बच्चियां दी संभाल करो। साहब जी ने आख्या सी जैसे जल मैं कमल निरालम मुरदाई न साणे सुरत शब्द भव सागर तरिया नानक नाम विखाणा। जिवें कमल दा फुल चिकड़ विच उगदा जिन्ना चिकड़ तां नूं आउंदा ना उन्ना कमल दा फुल होर तां हो के खिड़ी जांदा। उह इह नहीं कहिंदा मैनूं चिकड़ तों वक्ख कर दिओ जिद्दण चिकड़ तों वक्ख हो गया उहने सुक जाणा। ताडी हालत तां चिकड़ तो वक् होए कमल फुल जिहड़ा सुक गया उहो जी है रहना चिकड़ विच ही है पर चिकड़ तो उपर होना है। जिवें जिवें चिकड़ उपर आउंदा है तिवें तिवें कमल दा फुल उपर हो ही जांदा है। साहब कहिंदे जे बनस्पति ते विश्वास नहीं ते तुहाडे नालों तां पशु पंछी चंगे ने मरगाबी पानी ते तरदी आ पर खंभ भिजण नहीं दिंदी खंभ सुके रखदी आ। जैसे जल मैं कमल नराल मुरगाई न साणे सुरत शब्द भव सागर तरिया नानक नाम विखाणा है। इस तरीके नाल ये दुत्तर सागर तरिया जा सकदा
है। अंतर हम ममता काम क्रोध चतुराई राम।
मनुख दे अंदर हंकार दा अपनत दा मैं मेरी दा काम क्रोध चतुराइयां दा भार है इस करके ये डुब जांदा है। कहिंदे इक वार एक बेड़ी डुबण लगी ते मलाह ने सारिआं नूं कहा भी इदां करो भी जिहनूं तरना आउंदा ना उह ते तर के पार हो जाओ कुछ तुलियां दे सहारे पार हो जाओ ते जिन्नू तरना नहीं आउंदा मेरी बेड़ी विच कुछ खाली पीपे पए ने ते तुसी अपने शरीरां नाल बन्न के ते पानी विच छाल मार दिओ। ਉਹ ਜਿਨ੍ਹਾਂ ਨੇ ਗੱਲ ਮੰਨੀ ਉਹ ਪੀਪਿਆਂ ਦੇ ਉੱਪਰ ਤਰਕੇ ਦੇ ਪਾਰ ਲੱਗ ਗਏ ਤੇ ਇੱਕ ਡੁੱਬ ਰਿਹਾ ਸੀ। ਕਹਿਣ ਲੱਗਾ ਮਲਾਹ ਵੀ ਤੂੰ ਮੈਨੂੰ ਕਿਹਾ ਸੀ ਪੀਪੇ ਆਪਣੇ ਸਰੀਰ ਨਾਲ ਬੰਨੋ ਤੇ ਤਰਜ ਕੇ ਪਾਰ ਹੋ ਜਾਓਗੇ ਪਰ ਮੈਂ ਤਾਂ ਡੁੱਬ ਰਿਹਾ। ਮਲਾਹ ਬੜਾ ਸਿਆਣਾ ਸੀ, ਉਹਨੇ ਸੱਜੇ ਖੱਬੇ ਵੇਖਿਆ, ਕਹਿਣ ਲੱਗਾ ਵੀ ਤੇਰਾ ਸਮਾਨ ਕਿੱਥੇ ਆ? ਕਹਿੰਦਾ ਪੀਪੇ 'ਚ। ਕਹਿੰਦਾ ਫਿਰ ਤੇ ਤੈਨੂੰ ਰੱਬ ਹੀ ਬਚਾ ਸਕਦਾ, ਮੈਂ ਨਹੀਂ ਬਚਾ ਸਕਦਾ। ਮੈਂ ਕਿਹਾ ਸੀ ਖਾਲੀ ਪੀਪਾ ਬੰਨੀ ਤੇ ਤੂੰ ਸਾਰਾ ਭਾਰ ਪੀਪੇ ਵਿੱਚ ਲੈ ਕੇ ਆਪਣੇ ਨਾਲ ਬੰਨ ਲਿਆ, ਹੁਣ ਕਿਵੇਂ ਪਾਰ ਹੋਵੇਂਗਾ? ਸਾਹਿਬ ਕਹਿੰਦੇ ਜਿਹੜੇ ਮਨੁੱਖ ਹਉਮੈ ਹੰਕਾਰ ਕ੍ਰੋਧ ਕਾਮ ਚਤੁਰਾਈਆਂ ਦਾ ਭਾਰ ਚੁੱਕੀ ਫਿਰਦੇ ਨੇ ਉਹ ਡੁੱਬ ਜਾਣਗੇ।
ਅੰਤਰ ਚਤੁਰਾਈ ਥਾਏ ਨ ਪਾਈ ਵਰਥਾ ਜਨਮ ਗਵਾਇਆ।
ਮਨੁੱਖ ਦੇ ਅੰਦਰ ਆਪਣੀ ਚਤੁਰਾਈ ਤੇ ਸਿਆਣਪ ਦਾ ਜਿਹੜਾ ਭਾਰ ਹੈ ਇਹਦੇ ਕਾਰਨ ਇਹ ਭਾਵ ਸਾਗਰ ਵਿੱਚ ਤੇ ਡੁੱਬਦਾ ਹੀ ਹੈ, ਪਰਮਾਤਮਾ ਦੇ ਦਰ ਤੇ ਥਾਏ ਵੀ ਨਹੀਂ ਪੈਂਦਾ, ਕਿਉਂਕਿ ਹਰ ਜੂ ਅਹੰਕਾਰ ਨਾ ਭਾਵ ਹੀ ਵੇਦ ਕੂਕ ਸੁਣਾਵੇ। ਇਸ ਕਰਕੇ ਬਿਰਥਾ ਜਨਮ ਗਵਾਇਆ, ਇਹ ਆਪਣਾ ਜਨਮ ਵਿਅਰਥ ਗਵਾ ਕੇ ਤੁਰ ਜਾਂਦਾ।
ਜਮ ਮਗ ਦੁੱਖ ਪਾਵੇ ਚੋਟਾਂ ਖਾਵੇ ਅੰਤ ਗਿਆ ਪਛਤਾਇਆ।
ਇਹ ਫਿਰ ਗੁਰੂ ਦਾ ਪਰਮੇਸ਼ਰ ਦੀ ਭਗਤੀ ਵਾਲਾ ਮਗ ਰਸਤਾ ਛੱਡ ਕੇ ਜਮ ਮਗ ਜਮਾਂ ਦੇ ਰਸਤੇ ਤੇ ਤੁਰਦਾ, ਦੁੱਖ ਪਾਉਂਦਾ, ਕਈ ਤਰ੍ਹਾਂ ਦੀਆਂ ਇਹਨੂੰ ਚੋਟਾਂ ਸਹਾਰਨੀਆਂ ਪੈਂਦੀਆਂ ਨੇ ਤੇ ਅੰਤ ਨੂੰ ਪਰਲੋਕ ਵਿੱਚ ਗਿਆ ਵੀ ਇਹ ਪਛਤਾਉਂਦਾ ਹੀ ਰਹਿੰਦਾ ਹੈ।
ਨਾਵੇ ਕੋ ਬੇਲੀ ਨਾਹੀ ਪੁੱਤ ਕੁਟੰਬ ਸੁੱਤ ਪਾਈ।
ਦੁਨੀਆਂ ਤੋਂ ਤੁਰ ਲੱਗਿਆਂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹਦਾ ਕੋਈ ਬੇਲੀ ਨਹੀਂ, ਚਾਹੇ ਪੁੱਤਰ ਹੋਵੇ, ਪਰਿਵਾਰ ਹੋਵੇ, ਚਾਹੇ ਭਰਾ ਹੋਣ। ਸੰਗ ਸਖਾ ਸਭ ਤਜ ਗਏ ਕੋਊ ਨਾ ਨਿਭਿਓ ਸਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ। ਉਦੋਂ ਤਾਂ ਕੇਵਲ ਪਰਮੇਸ਼ਰ ਦਾ ਨਾਮ ਸਹਾਈ ਹੋਣਾ। ਸਾਹਿਬ ਕਹਿੰਦੇ ਉਸ ਮਾਰਗ ਤੇ ਜਿੱਥੇ ਕੋ ਵੀ ਨਹੀਂ ਤੂੰ ਗਿਣ ਸਕਦਾ, ਹਰੀ ਦਾ ਨਾਮ ਸਫ਼ਰ ਖਰਚੀ, ਜਿੱਥੇ ਤੂੰ ਕਹਿੰਦਾ ਬੜੀ ਹੁੰਮਸ ਹੈ ਉੱਥੇ ਪਰਮੇਸ਼ਰ ਦਾ ਨਾਮ ਤੇਰੇ ਉੱਪਰ ਸੋਹਣੀ ਛਾਂ ਬਣ ਕੇ ਰਹੇਗਾ। ਜਿੱਥੇ ਤੂੰ ਕਹਿੰਦਾ ਰਾਹ ਵਿੱਚ ਮੇਰੀ ਕੋਈ ਜਾਣ ਪਛਾਣ ਵਾਲਾ ਨਹੀਂ ਹੈ, ਮੇਰਾ ਮਹਿਰਮ ਨਹੀਂ, ਮੇਰੇ ਦਿਲ ਦੀ ਗੱਲ ਜਾਣਨ ਵਾਲਾ ਨਹੀਂ, ਹਰੀ ਦੇ ਨਾਮ ਨਾਲ ਸਾਂਝ ਪਾ, ਉਹ ਤੇਰੀ ਜਾਣ ਪਛਾਣ ਵਾਲਾ ਬਣੇਗਾ। ਗਰੀਬ ਨਵਾਜ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਜਿਹ ਮਾਰ ਕੇ ਗਣੇ ਜਾਏ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਜਿਹ ਪੈਂਡੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ। ਗਰੀਬ ਨਵਾਜ ਨੇ ਸਾਰੀਆਂ ਉਦਾਹਰਨਾਂ ਦੇ ਕੇ ਸਾਨੂੰ ਸਮਝਾਇਆ ਕਿ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਸਾਡਾ ਕਿਵੇਂ ਸਹਾਈ ਹੁੰਦਾ। ਇਹ ਉਦਾਹਰਨਾਂ ਦੇ ਕੇ ਕਿ ਜਹਾਂ ਜੈ ਮਹਾਂ ਧਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ। ਪਰਮੇਸ਼ਰ ਦੇ ਨਾਂ ਦੀ ਤੇਰੇ ਉੱਪਰ ਛਾਂ ਹੋਵੇਗੀ, ਜਿੱਥੇ ਤੈਨੂੰ ਭੁੱਖ ਲੱਗੇਗੀ ਹਰੀ ਦਾ ਨਾਮ ਤੋਸ਼ਾ, ਉੱਥੇ ਸਫ਼ਰ ਖਰਚ ਹੋਵੇਗਾ। ਜਿੱਥੇ ਜਹਾਂ ਪੰਥ ਤੇਰਾ ਕੋ ਨਾ ਸੁਝਾਨੂ, ਜਿਸ ਰਸਤੇ ਤੇ ਤੇਰੀ ਜਾਣ ਪਛਾਣ ਵਾਲਾ ਕੋਈ ਨਹੀਂ, ਤੂੰ ਤੁਰਦਾ ਹੈ ਨਾ ਵੀ ਮੈਂ ਦਿੱਲੀ ਜਾਣਾ, ਜਲੰਧਰ, ਲੁਧਿਆਣੇ, ਰਾਹ ਵਿੱਚ ਕੋਈ ਜਾਣ ਪਛਾਣ ਵਾਲਾ ਹੋਵੇ ਤੇ ਕਿਤੇ ਕੰਮ ਪਿਆ ਤੇ ਰੁਕ ਜਾਵਾਂਗਾ। ਜਹਾਂ ਪੰਥ ਤੇਰਾ ਕੋ ਨਾ ਸੁਝਾਨੂ, ਜਿੱਥੇ ਤੇਰੀ ਸਿਆਣ ਵਾਲਾ ਤੇਰੀ ਪਹਿਚਾਣ ਵਾਲਾ ਕੋਈ ਨਹੀਂ, ਹਰ ਕਾ ਨਾਮ ਤੈ ਨਾਲ ਪਛਾਣੂ, ਹਰੀ ਦਾ ਨਾਮ ਉੱਥੇ ਤੇਰੀ ਜਾਣ ਪਛਾਣ ਵਾਲਾ ਬਣੇਗਾ। ਤੇ ਸਾਹਿਬ ਕਹਿੰਦੇ ਜਹਾਂ ਤ੍ਰਿਖਾ ਮਨ ਤੁਝ ਆ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ। ਜਿੱਥੇ ਤੈਨੂੰ ਪਿਆਸ ਨੇ ਤਪਸ ਨੇ ਬਹੁਤ ਸਤਾਉਣਾ, ਉੱਥੇ ਪਰਮੇਸ਼ੁਰ ਦਾ ਨਾਮ ਅੰਮ੍ਰਿਤ ਦੀ ਵਰਖਾ ਬਣ ਕੇ ਵਰਸੇਗਾ, ਤੇਰਾ ਸਹਾਈ ਹੋਵੇਗਾ, ਕਿਉਂਕਿ ਬਿਨ ਨਾਮ ਹੈ ਕੋਈ ਬੇਲੀ ਨਾਹੀਂ। ਪੁੱਤ ਕੁਟੰਬ ਸੁੱਤ ਭਾਈ, ਉੱਥੇ ਤਾਂ ਕੇਵਲ ਪਰਮੇਸ਼ੁਰ ਦਾ ਨਾਮ ਹੀ ਬੇਲੀ ਹੈ।
ਨਾਨਕ ਮਾਇਆ ਮੋਹ ਪਸਾਰਾ ਆਗਾ ਸਾਥ ਨਾ ਜਾਈ।
ਇਹ ਨਾਨਕ ਕੇ ਮੋਹ ਮਾਇਆ ਦਾ ਪਸਾਰਾ ਅੱਗੇ ਪ੍ਰਲੋਕ ਵਿੱਚ ਮਨੁੱਖ ਦੇ ਨਾਲ ਜਾਣ ਵਾਲਾ ਨਹੀਂ ਹੈ।
ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬਿਧ ਪੁੱਤਰ ਤਰੀਆ ਰਾਮ।
ਇਹ ਭਾਈ ਮੈਂ ਆਪਣੇ ਸਤਿਗੁਰੂ ਨੂੰ ਜਿਹੜਾ ਨਾਮ ਦਾ ਦਾਤਾ ਹੈ ਨਾ, ਉਹਨੂੰ ਪੁੱਛਾਂ ਕਿ ਕਿਸ ਵਿਧੀ ਨਾਲ, ਕਿਸ ਤਰੀਕੇ ਨਾਲ ਇਹ ਦੁਸਤਰ ਨਾ ਤਰਿਆ ਜਾਣ ਵਾਲਾ ਸਾਗਰ ਅਸੀਂ ਤਰ ਸਕਦੇ ਹਾਂ।
ਸਤਿਗੁਰ ਭਾਏ ਚੱਲੋ ਜੀਵਤ ਆਏ ਮਰਿਆ ਰਾਮ।
ਸਤਿਗੁਰੂ ਉੱਤਰ ਦਿੰਦੇ ਨੇ ਗੁਰੂ ਦੀ ਰਜਾ ਵਿੱਚ ਤੁਰ ਪਓ, ਇਵੇਂ ਜਿਉਂਦਿਆਂ ਜੀ ਆਪ ਨੂੰ ਮਾਰ ਕੇ ਰੱਖੋ, ਐਵੇਂ ਹੰਕਾਰ ਦਾ ਭਾਰ ਨਾ ਚੁੱਕੀ ਫਿਰੋ, ਭਾਵ ਹਉਮੈ ਰਹਿਤ ਹੋਣਾ, ਆਪਣੇ ਆਪ ਨੂੰ ਮਾਰਨਾ, ਨਿਮਰਤਾ ਵਿੱਚ ਰੱਖਣਾ, ਇਹ ਹੌਲੇ ਹੋਣਾ ਹੈ।
ਜੀਵਤ ਆ ਮਰਿਆ ਭਉ ਜਲ ਤਈਆ ਗੁਰਮੁਖ ਨਾਮ ਸਮਾਵੈ।
ਜਿਉਂਦਿਆਂ ਜੀ ਆਪਣੇ ਆਪ ਨੂੰ ਮਾਰ ਕੇ ਰੱਖਣਾ ਐਵੇਂ ਭਵ ਸਾਗਰ ਨੂੰ ਤਰਿਆ ਜਾ ਸਕਦਾ ਤੇ ਗੁਰੂ ਦੇ ਰਾਹੀਂ ਪਰਮੇਸ਼ਰ ਦੇ ਨਾਮ ਵਿੱਚ ਮਨੁੱਖ ਸਮਾ ਜਾਂਦਾ। ਹੁਣ ਜੀਵਤ ਮਰਨਾ ਕੀ ਹੈ? ਸਭ ਕਹਿੰਦੇ ਨੇ ਵੇਖੋ ਸਾਡੀਆਂ ਅੱਖਾਂ ਬਹੁਤ ਕੁਝ ਵੇਖਣਾ ਚਾਹੁੰਦੀਆਂ ਨੇ, ਪਰ ਇਹਨਾਂ ਅੱਖਾਂ ਨੂੰ ਇਹ ਕਹਿਣਾ ਇਹ ਨੇਤਰੋ ਮੇਰਿਓ ਹਰ ਤੁਮੈ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਸਾਡੇ ਹੱਥ ਪਰਾਇਆ ਹੱਕ ਰਿਸ਼ਵਤ ਲੁੱਟਾਂ ਖੂਹਾਂ ਚੋਰੀਆਂ ਕਰਨਾ ਚਾਹੁੰਦੇ ਨੇ, ਹੱਥਾਂ ਨੂੰ ਕਹਿਣਾ ਸੱਚੀ ਸੁੱਚੀ ਕਿਰਤ ਕਰੋ। ਪੈਰ ਸ਼ਰਾਬ ਦੇ ਠੇਕੇ ਵੱਲ ਤੁਰਦੇ ਨੇ, ਜੂਏ ਵੱਲ ਤੁਰਦੇ ਨੇ, ਇਹਨਾਂ ਨੂੰ ਕਹਿਣਾ ਸਤਸੰਗ ਵੱਲ ਤੁਰੋ। ਜਦੋਂ ਇਵੇਂ ਆਪਣੇ ਆਪ ਨੂੰ ਮਾਰ ਕੇ ਰੱਖਾਂਗੇ ਨਾ, ਸਾਹਿਬ ਕਹਿੰਦੇ ਅੱਖੀਂ ਬਾਜੋਂ ਵੇਖਣਾ ਵਿਣ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ ਵਿਣ ਹੱਥਾਂ ਕਰਨਾ, ਜੀਭੈ ਬਾਜੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤਉ ਖਸਮੈ ਮਿਲਣਾ। ਆ ਜੇ ਜੀਵਤ ਮਰਨਾ, ਵੀ ਜੋ ਕੁਝ ਸਾਡੇ ਗਿਆਨ ਇੰਦਰੇ ਕਰਮ ਇੰਦਰੇ ਚਾਹੁੰਦੇ ਨੇ ਉਹਨਾਂ ਨੂੰ ਰੋਕ ਕੇ ਰੱਖਣਾ, ਵੀ ਇਹ ਕੰਮ ਨਹੀਂ ਕਰਨਾ, ਇੱਧਰ ਨਹੀਂ ਜਾਣਾ, ਇੱਧਰ ਨੂੰ ਤੁਰਨਾ। ਇਹ ਜਿਉਂਦਿਆਂ ਜੀ ਆਪਣੇ ਆਪ ਨੂੰ ਮਾਰ ਕੇ ਰੱਖਣਾ, ਜਿਵੇਂ ਮੁਰਦੇ ਨੂੰ ਭੁੱਖ ਪਿਆਸ ਦਾ ਧੁੱਪ ਛਾਂ ਦਾ ਕੋਈ ਅਸਰ ਨਹੀਂ, ਇਵੇਂ ਮਾਲਕ ਦਾ ਹੁਕਮ ਮੰਨਣ ਲੱਗਿਆਂ ਦੁੱਖ ਹੋਵੇ ਸੁੱਖ ਹੋਵੇ ਜਿੱਥੇ ਮਾਲਕ ਰੱਖੇ ਉੱਥੇ ਰਹਿਣਾ, ਇਹ ਜੀਵਤ ਮਰਨਾ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਜੇ ਸਿੱਖਿਆ ਲੈਣੀ ਹੋਵੇ ਤਾਂ ਕਬਰ ਤੋਂ ਹੀ ਲੈ ਲਿਓ, ਕਿਉਂਕਿ ਕਬਰ ਵਿੱਚ ਕਦੇ ਜਿਉਂਦਾ ਬੰਦਾ ਨਹੀਂ ਜੇ ਸਮਾਉਂਦਾ। ਕਬਰ ਵਿੱਚ ਸਮਾਉਣ ਲਈ ਮੁਰਦੇ ਹੋਣਾ ਪੈਂਦਾ ਹੈ। ਗੁਰੂ ਰੂਪੀ ਕਬਰ ਵਿੱਚ ਤੇਰੀ ਸਮਾਈ ਤਾਂ ਹੋਵੇਗੀ ਜੇ ਆਪਣੇ ਆਪ ਨੂੰ ਮੁਰਦਾ ਬਣਾ ਲਵੇਂਗਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਭਾਵ ਕਬਰ ਤੋਂ ਵੀ ਸਿੱਖਿਆ ਲੈ ਲਈ ਵੀ ਜਦੋਂ ਬੰਦੇ ਨੂੰ ਕੋਈ ਨਹੀਂ ਨਾ ਰੱਖਦਾ ਉਦੋਂ ਕਬਰ ਕਹਿੰਦੀ ਆ ਜਾ ਹੁਣ ਤੈਨੂੰ ਮੈਂ ਆਪਣੇ 'ਚ ਥਾਂ ਦੇਵਾਂਗੀ। ਗੁਰੂ ਵਿੱਚ ਵੀ ਇਹ ਗੁਣ ਹੈ ਵੀ ਜਦੋਂ ਪਰਮਾਤਮਾ ਵੀ ਨਾ ਰੱਖੇ ਤੇ ਘਰ ਵਾਲੇ ਵੀ ਨਾ ਰੱਖਣ, ਸਮਾਜ ਵੀ ਨਕਾਰ ਦੇ, ਉਦੋਂ ਗੁਰੂ ਉਡੀਕਦਾ ਵੀ ਆ ਜਾ ਹੁਣ। ਗੁਰੂ ਕਹਿੰਦਾ ਆ ਜਾ ਮੈਂ ਤੈਨੂੰ ਬਖਸ਼ ਕੇ ਤੈਨੂੰ ਖੋਟੇ ਤੋਂ ਖਰਾ ਬਣਾ ਕੇ ਪਰਮਾਤਮਾ ਦੇ ਦਰ ਤੇ ਬਖਸ਼ਾ ਦਿਆਂਗਾ। ਇਸ ਕਰਕੇ ਸਾਹਿਬ ਜੀ ਨੇ ਕਿਰਪਾ ਕੀਤੀ, ਗੁਰਮੁਖ ਨਾਮ ਸਮਾਵੈ। ਗੁਰੂ ਦੇ ਰਾਹੀਂ ਪਰਮੇਸ਼ਵਰ ਦੇ ਨਾਮ ਵਿੱਚ ਬੰਦਾ ਸਮਾ ਜਾਂਦਾ।
ਹੋਰਾ ਪੁਰਖ ਪਾਇਆ ਵੱਡ ਭਾਗੀ ਸੱਚ ਨਾਮ ਲਵਲਾਵੈ।
ਵੱਡੇ ਭਾਗਾਂ ਨਾਲ ਪੂਰਾ ਪੁਰਖ ਪਰਮਾਤਮਾ ਜਿਹਦੇ ਵਿੱਚ ਸਾਰੇ ਗੁਣ ਨੇ, ਕਿਉਂਕਿ ਪ੍ਰਭੂ ਨੂੰ ਕਿਹਾ ਗਿਆ ਹੈ ਮਾਲਕ ਤੁਸੀਂ ਪੂਰੇ ਹੋ ਅਸੀਂ ਊਰੇ ਹਾਂ, ਤੁਸੀਂ ਗੌਰੇ ਹੋ ਅਸੀਂ ਹੋਰੇ ਹਾਂ, ਤੁਸੀਂ ਉੱਜਲ ਹੋ ਅਸੀਂ ਮੈਲੇ ਹਾਂ। ਇਸੇ ਕਰਕੇ ਸਿੱਖੀ ਇੱਥੋਂ ਸ਼ੁਰੂ ਹੁੰਦੀ ਨਾ, ਹਮ ਮੈਲੇ ਤੁਮ ਉੱਜਲ ਕਰਤੇ ਹਮ ਨਿਰਗੁਣ ਤੂੰ ਦਾਤਾ, ਭਾਵ ਹਮ ਅਵਗੁਣ ਭਰੇ ਇਹ ਗੁਣ ਨਾਹੀਂ, ਤੇਰੇ ਵਰਗਾ ਬਖਸ਼ੰਦ ਕੋਈ ਨਹੀਂ, ਸਾਡੇ ਵਰਗਾ ਅਪਰਾਧੀ ਕੋਈ ਨਹੀਂ। ਉਹ ਪੂਰਾ ਪੁਰਖ ਜਿਹੜਾ ਮਾਨੋ ਹਰ ਪੱਖੋਂ ਸੰਪੂਰਨ ਹੈ, ਪ੍ਰਭ ਸਭਨਾ ਗੱਲਾਂ ਜੋਗਾ ਜੀ, ਉਹਦੇ ਵਿੱਚ ਕੋਈ ਉਕਾਈ ਨਹੀਂ। ਸੱਚ ਨਾਮ ਲਿਵ ਲਾਵੈ, ਜੀਵ ਫਿਰ ਸਦਾ ਥਿਰ ਰਹਿਣ ਵਾਲੇ ਪਰਮੇਸ਼ਰ ਦੇ ਨਾਮ ਵਿੱਚ ਆਪਣੀ ਲਿਵ ਜੋੜ ਲੈਂਦਾ।
ਅੰਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ।
ਜਦੋਂ ਇਹਦੀ ਮੱਤ ਵਿੱਚ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋ ਜਾਂਦਾ ਹੈ, ਭਾਵ ਇਹਦੀ ਮੱਤ ਉਜਲੀ ਹੋ ਜਾਂਦੀ ਹੈ। ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮੱਤ ਤਿਆਗੀ, ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਾਰਾ। ਜਦੋਂ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਰਤਨ ਪਦਾਰਥ ਲਾਦਾ, ਇਹਦਾ ਮਨ ਪਤੀ ਜਾਂਦਾ ਹੈ, ਮਨ ਜਾਂਦਾ ਹੈ, ਜੁੜ ਜਾਂਦਾ ਹੈ ਪ੍ਰਭੂ ਨਾਲ। ਰਾਮ ਨਾਮ ਵਡਿਆਈ, ਇਹਨੂੰ ਫਿਰ ਪਰਮੇਸ਼ਰ ਦੇ ਨਾਮ ਵਿੱਚ ਜੁੜ ਕੇ ਅਸਲ ਵਡਿਆਈ ਅਸਲ ਇੱਜ਼ਤ ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ।
ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ।
ਤੇ ਨਾਨਕ ਉਹ ਜੀਵ ਫਿਰ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ, ਕਿਉਂਕਿ ਗੁਰੂ ਨੇ ਪਰਮੇਸ਼ਰ ਦੇ ਸ਼ਬਦ ਰਾਹੀਂ ਉਸ ਜੀਵ ਨੂੰ ਜਦੋਂ ਪਰਮਾਤਮਾ ਨਾਲ ਮਿਲਾ ਦਿੱਤਾ ਹੈ, ਜੋਤੀ ਜੋਤ ਮਿਲਾਈ, ਫਿਰ ਜੀਵ ਦੀ ਇਹ ਜਿੰਦ ਜੀਵ ਦੀ ਇਹ ਲਿਵ ਉਸ ਪਰਮਾਤਮਾ ਦੀ ਜੋਤ ਵਿੱਚ ਜੁੜ ਜਾਂਦੀ ਹੈ, ਭਾਵ ਮਨੁੱਖ ਦੀ ਜਿੰਦ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ, ਆਤਮਾ ਪਰਮਾਤਮਾ ਇੱਕੋ ਹੋ ਜਾਂਦਾ ਹੈ। ਤੇ ਮਨੁੱਖ ਦਾ ਪ੍ਰਯੋਜਨ ਵੀ ਇਹ ਹੈ, ਆਤਮਾ ਪਰਾਤਮਾ ਇੱਕੋ ਕਰੈ ਅੰਤਰ ਕੀ ਦੁਬਦਾ ਅੰਤਰ ਮਰੈ, ਜਿੰਨੀ ਆਤਮ ਚੀਨਿਆ ਪਰਮਾਤਮ ਸੋਈ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਚੇਤਾ ਕਰਾਇਆ, ਸੱਜਣਾ ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਹਰ ਵਾਰ ਪੰਜਾਂ ਤੱਤਾਂ ਦਾ ਸਰੀਰ ਬਿਨਸਦਾ ਤੇ ਪੰਜਾਂ ਤੱਤਾਂ ਵਿੱਚ ਮਿਲ ਜਾਂਦਾ, तू उदो मिलेगा परमात्मा में जदों गुरु कृपा का पात्र बनेगा। गुर कृपा जे नरको कीनी तेह ए जुगत पछानी, नानक लीन भयो गोबिंद सिंह ज्यों पानी संग पानी। सतगुरु साहब जी कृपा करन, पावन गुर शब्द की विचार साडे हिरदियां विच वस जावे। जिन्ना जिन्ना समा आप जी नूं मिलदा है, गुरु के महल सचखंड श्री हरिमंदर साहब दीवान स्थान गुरद्वारा मंजी साहब हाजरियां भर के आप जी अपने इस मनुखा जीवन नूं सफल बनाओ। होईयां बेअंत भुल्लां तों खिमा कर देना कुटान कोट शुकर साहिब सतगुरु गुरु ग्रंथ साहिब जी दा, अकाल पुरख वाहिगुरु जी दा, आप सारियां संगतां दा। आओ पावन गुर शब्द दियां संपूर्णता वालियां तुकां दा पाठ एक बार फिर सरवण करिए।
मत परगास भई मन मानिया, राम नाम वडियाई, नानक प्रभु पाया शब्द मिलाया, ज्योति ज्योत मिलाई।
वाहिगुरु जी का खालसा, वाहिगुरु जी की फतेह।